ਭਈਆ ਤੇ ਬੜੀ ਵਧੀਆ ਕਿਰਪਾ ਹੋਈ, ਕਿਸੇ ਮੈਨੂੰ ਦੱਸਿਆ ਵੀ ਤੁਸੀਂ ਉੱਥੇ ਨਾਰੀਅਲ ਚੜਾਇਓ ਤੇ ਤੁਹਾਡਾ ਕੰਮ ਬਣ ਜਾਊਗਾ। ਭਈਆ ਤੇ ਕੰਮ ਹੀ ਬੜਾ ਸੌਖਾ, ਪਰ ਸਾਨੂੰ ਪਤਾ ਨਹੀਂ ਕਿ ਅਸੀਂ ਜੋ ਕੁਝ ਕਰਦੇ ਪਏ ਸਭ ਬਾਹਰੀ ਹੈ, ਅਸੀਂ ਜਬ ਕੁਝ ਕਰਨਾ ਅੰਦਰ ਹੀ ਕਰਨਾ। ਖੋਜ ਕਰਨੀ ਆਪਣੇ ਆਪ ਦੀ ਕਰਨੀ ਹੈ, ਪਰਮਾਤਮਾ ਦੀ ਖੋਜ ਆਪਣੇ ਆਪ ਦੀ ਖੋਜ ਹੈ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਨਿੱਕੀ ਜੀ ਗੋਦਾਨੰਦ ਮਨ ਦੀ ਗੁਰੂ ਪਿਆਰੀ ਸਤਸੰਗ ਜੀ, ਆਹ ਮਨ ਬਿਰਤੀਆਂ ਕਾਗਰ ਕਰੀਏ, ਗੁਰੂ ਚਰਣਾ ਚਲਵਾਈਏ ਹਾਜ਼ਰੀਆਂ, ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਕਾਗਰ ਕਰਦੇ ਗੱਜ ਕੇ ਬੋਲਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਵਡਭਾਗੇ ਹਾਂ, ਕਰਮਾਂ ਵਾਲੇ ਹਾਂ ਜਿਨ੍ਹਾਂ ਨੂੰ ਇਹੋ ਜਿਹੀਆਂ ਸੋਹਣੀਆਂ ਸੁਹਾਵੀਆਂ ਘੜੀਆਂ ਪ੍ਰਾਪਤ ਹੁੰਦੀਆਂ, ਜਿਨ੍ਹਾਂ ਘੜੀਆਂ ਅੰਦਰ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠਦੇ ਹਾਂ ਔਰ ਆਪਣੇ ਜੀਵਨ ਦੀ ਸੇਧ ਲੈਂਦੇ ਹਾਂ। ਆਓ ਵਿਚਾਰ ਕਰੀਏ ਕਿ ਭਗਤ ਕਬੀਰ ਸਾਹਿਬ ਬਨਾਰਸ ਦੀ ਧਰਤੀ ਉੱਤੇ ਰਹਿੰਦੇ ਹਨ, ਜਦੋਂ ਉਹ ਵਿਚਰਦੇ ਬਨਾਰਸ ਦੀ ਧਰਤੀ ਉੱਤੇ ਲੋਕ ਤੀਰਥ ਯਾਤਰਾ ਆਉਂਦੇ, ਭਗਤ ਕਬੀਰ ਸਾਹਿਬ ਵਿੱਚੋਂ ਵਿਚਰਦੇ, ਕਾਫੀ ਦੇਰ ਤੱਕ ਭਗਤ ਕਬੀਰ ਸਾਹਿਬ ਆਪਣੇ ਆਪ ਨੂੰ ਉਹਨਾਂ ਦੇ ਵਿੱਚ ਲੈ ਕੇ ਜਾਂਦੇ ਤੇ ਵੇਖਦੇ ਵੀ ਜੋ ਇਹ ਪੰਡਿਤ ਕਰਵਾ ਰਹੇ ਆ ਇਹਦੇ ਤੱਕ ਕਿੱਦਾਂ ਆਪਾਂ ਪਰਮਾਤਮਾ ਦੀ ਖੋਜ ਕਰ ਸਕਦੇ ਹਾਂ, ਕਿਸ ਤਰ੍ਹਾਂ ਆਪਾਂ ਪਰਮਾਤਮਾ ਤੱਕ ਪਹੁੰਚ ਕਰ ਸਕਦੇ। ਜਦੋਂ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਣਾ, ਜਦੋਂ ਵੀ ਕੋਈ ਇਨਸਾਨ ਤਜਰਬਾ ਕਰਦਾ ਜ਼ਿੰਦਗੀ ਦਾ, ਜਦੋਂ ਉਹ ਕਿਤੇ ਪਹੁੰਚਦਾ ਤੇ ਪਹੁੰਚ ਕੇ ਨਾ ਉਹ ਜਦੋਂ ਬਾਕੀਆਂ ਵੱਲ ਦੇਖਦਾ ਹੈ ਵੀ ਪਰਮਾਤਮਾ ਤੱਕ ਪਹੁੰਚ ਕਰਨ ਲਈ ਆਹ ਤਰੀਕਾ ਹੈ ਤੇ ਆਹ ਜਿਹੜਾ ਤਰੀਕਾ ਅਪਣਾਇਆ ਜਾ ਰਿਹਾ ਇਹ ਗਲਤ ਹੈ, ਉਸ ਦੇ ਅੰਦਰ ਇੱਕ ਹਿੰਮਤ ਪੈਦਾ ਹੁੰਦੀ ਹੈ। ਉਹ ਹਿੰਮਤ ਕਿੱਥੋਂ ਆਉਂਦੀ ਹੈ? ਜਦੋਂ ਅੰਦਰੋਂ ਬ੍ਰਹਮ ਗਿਆਨ ਪ੍ਰਗਟ ਹੁੰਦਾ ਹੈ। ਕਦੀ ਵਿਚਾਰ ਕਰਨਾ, ਜਿਸ ਚੀਜ਼ ਦੀ ਲੋੜ ਹੋਵੇ, ਜਿਸ ਢੰਗ ਦੇ ਨਾਲ ਉਹ ਚੀਜ਼ ਪ੍ਰਾਪਤ ਹੋ ਜਾਵੇ ਤੇ ਦੂਸਰਾ ਬੰਦਾ ਵੀ ਉਸੇ ਦੀ ਖੋਜ ਕਰਦਾ ਹੋਵੇ, ਉਹਨੂੰ ਉਹ ਪ੍ਰਾਪਤ ਨਾ ਹੋਵੇ ਤੇ ਸੁਭਾਵਿਕ ਜਿਹਨੂੰ ਪ੍ਰਾਪਤ ਹੋਈ ਹੋਵੇ ਨਾ, ਉਹਨੂੰ ਕਹਿ ਦਿੰਦਾ ਭਾਈ ਆਹ ਤਰੀਕਾ ਗਲਤ ਹੈ। ਇੱਦਾਂ ਹੀ ਭਗਤ ਕਬੀਰ ਸਾਹਿਬ ਨੂੰ ਕਹਿੰਦੇ, ਭਗਤ ਕਬੀਰ ਸਾਹਿਬ ਨੇ ਉਲਟ ਜਾਤ ਕੁੱਲ ਦੋ ਬਜ਼ਾਰੀ, ਉਲਟ ਹੁਣ ਭਗਤ ਕਬੀਰ ਸਾਹਿਬ ਨੇ ਉਲਟ ਅੱਖਰ ਵਰਤਿਆ ਪਹਿਲਾਂ, ਕਹਿੰਦੇ ਉਲਟ ਜਾਤ ਕੁੱਲ ਦੋ ਬਜ਼ਾਰੀ। ਹੁਣ ਉਲਟ ਅੱਖਰ ਕਿਉਂ ਵਰਤਿਆ ਉਹਨਾਂ ਨੇ? ਉਹਨਾਂ ਦਾ ਕਹਿਣ ਦਾ ਭਾਵ ਕਿ ਬਨਾਰਸ ਦੀ ਧਰਤੀ ਉੱਤੇ ਇੱਕ ਪੰਡਿਤ ਤੇ ਮੁਸਲਮਾਨ ਜਿਹੜੇ ਨੇ ਉਹ ਆਪਣੇ ਕਰਮ ਕਾਂਡ ਤੇ ਸ਼ਰਹਾ ਬਾਰੇ ਸਮਝਾਉਂਦੇ ਪਏ ਨੇ, ਉਪਦੇਸ਼ ਦਿੰਦੇ ਪਏ ਸੰਸਾਰ ਨੂੰ ਤੇ ਸੰਸਾਰ ਉਹਨਾਂ ਦੇ ਮਗਰ ਲੱਗਾ ਹੋਇਆ, ਸੰਸਾਰ ਉਹਨਾਂ ਦੀ ਮੰਨਦਾ ਹੈ। ਕੋਈ ਕਰਮ ਕਾਂਡ ਕਰ ਰਿਹਾ ਹੈ, ਕੋਈ ਸ਼ਰਹਾ ਕਰ ਰਿਹਾ, ਨਮਾਜ਼ ਪੜ੍ਹ ਰਿਹਾ, ਦੁਨੀਆਂ ਉਹਨਾਂ ਦੇ ਮਗਰ ਲੱਗੀ ਹੋਈ ਹੈ। ਪਰ ਕਬੀਰ ਸਾਹਿਬ ਕਹਿੰਦੇ ਉਲਟ। ਹੁਣ ਉਲਟ ਦਾ ਮਤਲਬ ਕੀ ਹੁੰਦਾ ਹੈ? ਧੰਨ ਗੁਰੂ ਨਾਨਕ ਪਾਤਸ਼ਾਹ ਨੇ ਉਲਟ ਅੱਖਰ ਵਰਤਿਆ, 153 ਅੰਗ ਦੇ ਉੱਤੇ ਪੜ੍ਹਿਓ, ਗੁਰੂ ਨਾਨਕ ਪਾਤਸ਼ਾਹ ਨੇ ਬੜੇ ਪਿਆਰ ਦੇ ਨਾਲ ਕਿਹਾ, ਉਲਟਿਓ ਕਮਲ ਬ੍ਰਹਮ ਵਿਚਾਰ, ਉਲਟਿਓ ਕਮਲ ਬ੍ਰਹਮ ਵਿਚਾਰ। ਕਹਿੰਦੇ ਬ੍ਰਹਮ ਦੀ ਵਿਚਾਰ ਕਰਨਾ, ਬ੍ਰਹਮ ਕਹਿੰਦੇ ਪਰਮਾਤਮਾ ਨੂੰ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪਰਮਾਤਮਾ ਦੀ ਉਸਤਤ ਕਰਨ ਦੇ ਨਾਲ, ਪਰਮਾਤਮਾ ਦੀ ਵਿਚਾਰ ਕਰਨ ਦੇ ਨਾਲ ਜਿਹੜੀ ਮੇਰੀ ਮਨ ਬਿਰਤੀ ਹੈ, ਜਿਹੜਾ ਮੇਰਾ ਮਨ ਹੈ, ਪਹਿਲਾਂ ਸੰਸਾਰੀਆਂ ਦੇ ਮਗਰ ਲੱਗਾ, ਜੋ ਸੰਸਾਰੀ ਇਹ ਕਰਦੇ ਉਹੀ ਮੈਂ ਕਰਦਾ, ਪਰ ਜਦੋਂ ਮੈਨੂੰ ਸਮਝ ਲੱਗੀ, ਜਦੋਂ ਮੈਂ ਬ੍ਰਹਮ ਦੀ ਵਿਚਾਰ ਕੀਤੀ, ਜਦੋਂ ਮੈਂ ਪਰਮਾਤਮਾ ਦੀ ਸਿਫਤ ਸਲਾਹ ਕੀਤੀ। ਹੁਣ ਦੇਖੋ ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਪਹਿਲਾਂ ਸਾਡਾ ਮਨ ਵੀ ਨਾ ਕਰਮ ਕਾਂਡਾਂ ਵਿੱਚ ਹੀ ਫਸਿਆ ਰਹਿੰਦਾ। ਅਸੀਂ ਕਰਮ ਕਾਂਡ ਕਰੀ ਜਾਂਦੇ ਹਾਂ, ਸੇਵਾ ਕੀਤੀ ਹੈ, सामने बढ़ गया। पर जदों असीं गुरबाणी दी विचार करदे हां, कितें 10 मिनट आपां गुरु चरणां च बैठदे हां, गुरु चरणां विच बैठ के कथा सरवण करदे हां, गुरबाणी दी विचार सरवण करदे हां, उदों साडा मन जिहड़ा है, साडे मन दे विचार भी जिहड़े ने उह उल्ट होण लग पैंदे आ। कहिंदा पाउ सानूं वी समझ आउण लग पैंदी आ कि भई जो असीं कुछ करदे पए ना, ਇਹ ਜਿਹਦੇ ਲਈ ਕਰਦੇ ਪਏ ਉਹਦੀ ਪ੍ਰਾਪਤੀ ਨਹੀਂ ਹੋਣੀ, ਜਿਹਦੇ ਲਈ ਆਪਾਂ ਕਰਦੇ ਪਏ ਉਹਦੀ ਪ੍ਰਾਪਤੀ ਨਹੀਂ ਹੋਣੀ। ਮਨ ਵਿੱਚ ਵਿਚਾਰ ਪੈਦਾ ਹੋਣ ਲੱਗ ਪੈਂਦੀ ਹੈ, ਮਨ ਸਮਝਣ ਲੱਗ ਪੈਂਦਾ, ਮਨ ਵਿਚਾਰ ਕਰਨ ਲੱਗ ਪੈਂਦਾ। ਪਰ ਜਿੰਨਾ ਚਿਰ ਆਪਾਂ ਗੁਰਬਾਣੀ ਦੀ ਵਿਚਾਰ ਨਹੀਂ ਕਰਦੇ, ਆਪਾਂ ਪਾਠ ਕਰਦੇ ਹਾਂ, ਬਾਣੀ ਪੜ੍ਹੀ ਆਪਾਂ, ਜਦੋਂ ਬਾਣੀ ਆਪਾਂ ਪੜ੍ਹੀ ਨਾ ਤੇ ਆਪਾਂ ਸੇਵਾ ਕਰਦੇ ਰਹੇ, ਆਪਾਂ ਜਿੰਨਾ ਚਿਰ ਵਿਚਾਰ ਨਹੀਂ ਕੀਤੀ। ਆਪ ਜੀ ਸੱਚ ਮੰਨਿਓ, ਇੱਕ ਗੁਰਸਿੱਖ ਪਿਆਰੇ ਮਿਲੇ, ਪ੍ਰਿੰਸੀਪਲ ਸੀ, ਗੁਰਸਿੱਖ ਪਿਆਰੇ ਮਿਲੇ ਤੇ ਉਹ ਕਹਿਣ ਲੱਗੇ, ਬਾਬਾ ਜੀ ਮੈਂ ਪਾਠ ਬਹੁਤ ਕੀਤਾ, ਗੁਰਬਾਣੀ ਬੜੀ ਪੜੀ ਮੈਂ। ਅਸੀਂ ਅੱਧਾ ਪੌਣਾ ਘੰਟਾ ਉਹਨਾਂ ਦੇ ਨਾਲ ਵਿਚਾਰ ਕੀਤੀ, ਅੱਧਾ ਪੌਣਾ ਘੰਟਾ ਜਿਸ ਵੇਲੇ ਗੁਰਬਾਣੀ ਦੀ ਵਿਚਾਰ ਕੀਤੀ ਨਾ, ਅੱਧੇ ਪੌਣੇ ਘੰਟੇ ਬਾਅਦ ਪ੍ਰਿੰਸੀਪਲ ਸਾਹਿਬ ਦੀ ਵਰਡਿੰਗ ਸੀ, ਪਤਾ ਕੀ ਕਹਿੰਦੇ, ਕਹਿੰਦੇ ਦੇਖੋ ਏਦਾਂ ਬਾਣੀ ਅਸੀਂ ਵੀ ਬੜੀ ਪੜੀ, ਪਾਠ ਅਸੀਂ ਵੀ ਬੜੇ ਕੀਤੇ, ਪਰ ਸੱਚ ਜਾਣਿਓ ਅਸੀਂ ਅੱਜ ਤੱਕ ਗੁਰਬਾਣੀ ਦੀ ਵਿਚਾਰ ਨਹੀਂ ਕੀਤੀ, ਅਸੀਂ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਉਹਦੀ ਵਰਡਿੰਗ ਸੀ ਕਿ ਜਾਣਾ ਜਲੰਧਰ ਨੂੰ ਹੀ ਹੈ, ਤੇ ਪਏ ਚੰਡੀਗੜ੍ਹ ਨੂੰ ਅਸੀਂ, ਤੇ ਮੰਨ ਕੇ ਹੀ ਬੈਠੇ ਵੀ ਜਲੰਧਰ ਹੀ ਜਾਣ ਰਹੇ। ਕਹਿੰਦਾ ਆਪਾਂ ਖੋਜ ਪਰਮਾਤਮਾ ਦੀ ਕਰਨੀ ਹੈ, ਪਰ ਕਰਮ ਅਸੀਂ ਕਰਮ ਕਾਂਡ ਹੀ ਡਏ ਹਾਂ, ਤੇ ਲੱਗੇ ਹੀ ਹਾਂ ਵੀ ਅਸੀਂ ਪਰਮਾਤਮਾ ਵਾਲੇ ਪਾਸੇ ਜਾ ਰਹੇ ਹਾਂ। ਹੁਣ ਪਤਾ ਲੱਗਾ ਵੀ ਪਰਮਾਤਮਾ ਦੀ ਖੋਜ ਜਿਹੜੀ ਹੈ ਉਹ ਕਲਯੁਗ ਦੇ ਅੰਦਰ ਕੇਵਲ ਤਾਂ ਕੇਵਲ ਨਾਮ ਤੋਂ, ਸ਼ਬਦ ਤੋਂ, ਬਿਨਾਂ ਸ਼ਬਦ ਤੋਂ ਪਰਮਾਤਮਾ ਦੀ ਖੋਜ ਨਹੀਂ। ਕਿਉਂਕਿ ਗੁਰੂ ਸਾਹਿਬਾਨ ਨੇ ਕਿਹਾ ਜਿਹੜਾ ਯੁੱਗ ਹੈ ਨਾ, ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਮੇ ਸੋਭ ਨਾ ਹੋਵੇ। ਕਹਿੰਦੇ ਵੀ ਕਲਯੁੱਗ ਦਾ ਸਮਾਂ ਇਹ ਚ ਨਾਮ ਦੀ ਵਡਿਆਈ ਹੈ, ਬਿਨਾਂ ਨਾਮ ਤੋਂ ਤੁਸੀਂ ਆਪਣੇ ਆਪ ਦੀ ਖੋਜ ਨਹੀਂ ਕਰ ਸਕਦੇ, ਆਪਣੇ ਮਨ ਦੀ ਮੈਲ ਨਹੀਂ ਧੋ ਸਕਦੇ। ਜਿਹਨੂੰ ਗੁਰੂ ਅਮਰਦਾਸ ਮਹਾਰਾਜ ਵੀ ਕਹਿੰਦੇ ਆ, ਕਹਿੰਦੇ ਮਨ ਧੋਵੋ ਸ਼ਬਦ ਲਾਗੋ ਹਰ ਸੁਰ ਹੋ ਜਿਤ ਲਾਏ, ਕਹਿੰਦੇ ਆਪਣੇ ਮਨ ਨੂੰ ਧੋਵੋ, ਪੱਛਾ ਕਿਵੇਂ ਧੋਈਏ, ਕਹਿੰਦੇ ਸ਼ਬਦ ਨਾਲ ਜੁੜੋ। ਸ਼ਬਦ ਨਾਲ ਜਿੰਨਾ ਚਿਰ ਸਾਡੀ ਬਿਰਤੀ ਨਹੀਂ ਜੁੜ ਜਾਂਦੀ, ਸਾਡੀ ਸੁਰਤ ਨਹੀਂ ਜੁੜ ਜਾਂਦੀ, ਸਾਡਾ ਮਨ ਨਹੀਂ ਧੁੱਪ ਸਕਦਾ। ਕਿਉਂਕਿ ਮਨ ਨੂੰ ਧੋਣ ਦਾ ਤਰੀਕਾ ਕਲਯੁਗ ਦੇ ਅੰਦਰ ਕੇਵਲ ਤਾਂ ਕੇਵਲ ਸ਼ਬਦ ਹੈ, ਕੇਵਲ ਤਾਂ ਕੇਵਲ ਨਾਮ ਹੈ। ਸਾਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਉਹ ਕੇਵਲ ਤਾਂ ਕੇਵਲ ਉਪਦੇਸ਼ ਦਿੰਦੇ ਹਨ ਨਾਮ ਦਾ, ਸ਼ਬਦ ਦਾ। ਕਈਆਂ ਤੇ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਕਿਹਾ ਜਾਂਦਾ, ਇਹ ਸ਼ਬਦ ਗੁਰੂ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ, ਜਦੋਂ ਅਸੀਂ ਗੁਰਬਾਣੀ ਪੜ੍ਹਨੀ ਹੈ, ਅਸੀਂ ਸ਼ਬਦ ਦੀ ਜਾਣਕਾਰੀ ਲੈਣੀ ਹੈ, ਅਸੀਂ ਨਾਮ ਦੀ ਜਾਣਕਾਰੀ ਲੈਣੀ ਹੈ। ਜੇ ਅਸੀਂ ਨਾਮ ਦੀ ਜਾਣਕਾਰੀ ਨਹੀਂ ਲੈਂਦੇ ਤੇ ਇੱਕ ਗੱਲ ਪੱਲੇ ਬੰਨ ਕੇ ਰੱਖਿਓ, ਅਸੀਂ ਗੁਰੂ ਕੋਲੋਂ ਕੁਛ ਸਿੱਖਿਆ ਹੀ ਨਹੀਂ। ਠੀਕ ਹੈ, ਹਰ ਇੱਕ ਚੀਜ਼ ਦੀ ਵਿਚਾਰ ਗੁਰਬਾਣੀ ਦੇ ਅੰਦਰ ਲਿਖੀ ਹੈ, ਜਿਵੇਂ ਜਿਵੇਂ ਆਪ ਜੀ ਪੜੋਗੇ ਆਪ ਜੀ ਨੂੰ ਸੋਝੀ ਆਈ ਜਾਏਗੀ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਨੇ ਉਨ ਤੋਂ ਕਮਲ ਬ੍ਰਹਮ ਵਿਚਾਰ, ਕਹਿੰਦੇ ਜਦੋਂ ਮੇਰੇ ਅੰਦਰ ਬ੍ਰਹਮ ਦੀ ਵਿਚਾਰ ਚੱਲੀ, ਉਸ ਪਰਮਾਤਮਾ ਦੀ ਸਿਫਤ ਸਲਾਹ ਚੱਲੀ, ਉਸ ਪਰਮਾਤਮਾ ਦੇ ਸ਼ਬਦ ਦੀ ਵਿਚਾਰ ਚੱਲੀ, ਜਿਹੜਾ ਮੇਰਾ ਮਨ ਹੈ ਉਲਟ ਗਿਆ। ਉਲਟ ਦਾ ਮਤਲਬ ਕੀ ਹੈ? ਪਰਤ ਗਿਆ, ਵਾਪਸ ਹੋ ਗਿਆ। ਪੁੱਛਿਆ ਕਿਵੇਂ? ਜਿਸ ਢੰਗ ਨਾਲ ਮੇਰਾ ਮਨ ਪਰਮਾਤਮਾ ਦੀ ਖੋਜ ਕਰਨੀ ਚਾਹੁੰਦਾ ਸੀ ਕਰਮ ਕਾਂਡ ਕਰਕੇ, ਕਹਿੰਦੇ ਮੈਨੂੰ ਪਤਾ ਲੱਗਾ ਵੀ ਕਰਮ ਕਾਂਡ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ, ਤੇ ਮੇਰੇ ਚ ਪਲਟੀ ਲੱਗੀ, ਉਲਟਾ ਹੋ ਗਿਆ ਮੇਰਾ ਮਨ। ਕਹਿੰਦਾ ਭਾਵ ਮੇਰਾ ਮਨ ਵਾਪਸ ਆ ਗਿਆ। ਮੇਰਾ ਮਨ ਨਾ ਪਹਿਲਾਂ ਮੋਹ ਮਾਇਆ ਚ ਫਸਿਆ ਸੀ, ਸੰਸਾਰ ਦੇ ਧੰਦਿਆਂ ਚ ਫਸਿਆ ਸੀ, ਸੰਸਾਰ ਦੀ ਖਿੱਚ ਸੀ ਮੇਰੇ ਅੰਦਰ, ਤੇ ਮੈਂ ਕਰਮ ਕਾਂਡ ਹੀ ਕਰੀ ਜਾਂਦਾ ਸੀ, ਕਰਮ ਕਾਂਡ ਹੀ ਕਰੀ ਜਾਂਦਾ ਸੀ। ਜ਼ਿੰਦਗੀ ਚ ਹਰ ਚੀਜ਼ ਦੀ ਵਿਚਾਰ ਕਰਕੇ ਦੇਖਣਾ। ਕਬੀਰ ਸਾਹਿਬਾਂ ਨੇ ਬੜੇ ਪਿਆਰ ਵਾਲੀ ਗੱਲ ਕਹੀ ਹੈ। ਕਬੀਰ, ਲੋਕ ਕੇ ਨਿੰਦੇ ਬਾਪੜਾ ਜੇ ਮੰਨਹੀ ਗਿਆਨ। ਕਬੀਰ, ਲੋਕ ਕੇ ਨਿੰਦੇ ਬਾਪੜਾ ਜੇ ਮੰਨਹੀ ਗਿਆਨ। ਰਾਮ ਕਬੀਰਾ ਰੱਬ ਰਹੇ ਅਵਰ ਤਜੇ ਸਭ ਕਾਮ। ਕਬੀਰ ਜੀ ਕਹਿੰਦੇ, ਕਹਿੰਦਾ ਕਬੀਰ ਲੋਕ ਕੇ ਨਿੰਦੇ ਬਾਪੜਾ। ਕਹਿੰਦੇ ਕਬੀਰ ਜੀ ਵੀ ਮੈਂ ਨਾ ਮੰਦਰ ਜਾਂਦਾ ਸੀ, ਮੈਂ ਵੀ ਕਰਮ ਕਾਂਡ ਕਰਨ ਲੱਗ ਪਿਆ, ਪਰ ਇੱਕ ਦਿਨ ਕੀ ਹੋਇਆ, ਮੈਂ ਮੰਦਰ ਜਾਣੋਂ ਹਟ ਗਿਆ ਤੇ ਮੈਂ ਸੁੱਤ ਸ਼ਬਦ ਦਾ ਮਿਲਾਪ ਕਰਨ ਲੱਗ ਪਿਆ, ਮੈਂ ਨਾਮ ਸਿਮਰਨ ਕਰਨ ਲੱਗ ਪਿਆ। ਕਦੇ ਉਦੋਂ ਨਾਮ ਸਿਮਰਨ ਕਰਨ ਲੱਗ ਪਿਆ ਨਾ, ਤੇ ਹੋਇਆ ਕਿ ਇੱਕ ਦਿਨ 5-7-10 ਜਾਣੇ ਇਕੱਠੇ ਹੋਏ, ਜਦੋਂ ਇਕੱਠੇ ਹੋਏ ਤੇ ਸਲਾਹ ਕਰਨ ਲੱਗੇ ਵੀ ਕਬੀਰ ਨੂੰ ਸਮਝਾਈਏ। ਕਹਿੰਦੇ ਮੈਨੂੰ ਸਮਝਾਉਣ ਲੱਗੇ ਵੀ ਕਬੀਰ ਤੂੰ ਮੰਦਰ ਚ ਨਹੀਂ ਆਉਂਦਾ, ਵੀ ਤੂੰ ਕਿਉਂ ਨੀ ਇਹਨਾਂ ਦੇ ਨਾਲ ਕਰਮ ਕਾਂਡ ਕਰਦਾ। ਤੇ ਕਬੀਰ ਸਾਹਿਬਨ ਕਹਿੰਦੇ ਵੀ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਦੱਸੋ ਮੈਨੂੰ ਪਹਿਲਾਂ ਵੀ ਇਹ ਵਿਦਿਆ ਪੜ੍ਹਨੀ ਜ਼ਰੂਰੀ ਆ ਕਿ ਭਗਤੀ ਕਰਨੀ ਜ਼ਰੂਰੀ। ਕਬੀਰ ਜੀ ਕਹਿੰਦੇ ਮੈਂ ਪੁੱਛਿਆ ਵੀ ਵਿਦਿਆ ਪੜ੍ਹਨੀ ਜ਼ਰੂਰੀ ਆ ਕਿ ਭਗਤੀ ਕਰਨੀ ਜ਼ਰੂਰੀ ਹੈ। ਕਹਿੰਦੇ ਜਿੰਨੇ ਸੀ ਨਾ ਸਾਰੇ ਬਜ਼ੁਰਗ ਕਹਿਣ ਲੱਗੇ ਵੀ ਵਿਦਿਆ ਪੜ੍ਹਨੀ ਜ਼ਰੂਰੀ, ਵਿਦਿਆ ਪੜ੍ਹਨੀ ਜ਼ਰੂਰੀ। ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਵੀ ਵਿਦਿਆ ਪੜ੍ਹਨੀ ਜ਼ਰੂਰੀ ਹੈ, ਕਹਿੰਦੇ ਹਾਂ। ਉਹ ਕਹਿੰਦੇ ਪਹਿਲਾਂ ਵਿਦਿਆ ਪੜ੍ਹੇਗਾ, ਕੋਈ ਪੜ੍ਹਾਈ ਕਰੇਗਾ, ਕੋਈ ਚਾਰ ਜਮਾਤਾਂ ਪੜ੍ਹ ਲਏਗਾ ਤੇ ਫਿਰ ਕਿਤੇ ਭਗਤੀ ਕਰਦਾ ਨਹੀਂ, ਬੁਢਾਪੇ ਦੇ ਵਿੱਚ ਫਿਰ ਕੀ ਹੋਣ ਡਿਆ। ਕਬੀਰ ਜੀ ਕਹਿਣ ਲੱਗੇ ਵੀ ਕਹਿੰਦੇ ਕਿ ਮੈਨੂੰ ਮਹਿਸੂਸ ਹੋਇਆ ਵੀ ਲੋਕ ਕੇ ਨਿੰਦੇ ਵਾਪਰਾ, ਕਹਿੰਦੇ ਇਹਨਾਂ ਲੋਕਾਂ ਨੇ ਮੇਰੀ ਕੀ ਨਿੰਦਿਆ ਕਰਨੀ, ਦੰਦ ਕਥਾ ਕੀ ਕਰਨੀ ਹੈ। ਵੀ ਕਬੀਰ ਵਿਗੜ ਗਿਆ, ਕਬੀਰ ਨੂੰ ਅਕਲ ਨਹੀਂ। ਪੁੱਛਿਆ ਕਿਉਂ? ਜੈ ਮਨ ਨਹੀਂ ਗਿਆਨ। ਕਹਿੰਦੇ ਜਿਨ੍ਹਾਂ ਨੂੰ ਇਸ ਗੱਲ ਦੀ ਸੋਝ ਹੀ ਨਹੀਂ ਹੈ, ਪਤਾ ਹੀ ਨਹੀਂ ਹੈ ਕਿ ਪੜ੍ਹਾਈ ਦੇ ਬਦਲੇ ਜਿਹੜੀ ਭਗਤੀ ਆ ਉਹ ਕਿਤੇ ਉੱਤਮ ਹੈ, ਇਹਨੂੰ ਤਾਂ ਪਤਾ ਹੀ ਨਹੀਂ। ਜੈ ਮਨ ਨਹੀਂ ਗਿਆਨ, ਇਹਨਾਂ ਨੂੰ ਗਿਆਨ ਹੀ ਨਹੀਂ ਹੈ, ਸੋਝੀ ਜੀ। ਕਹਿੰਦੇ ਫਿਰ ਰਾਮ ਕਬੀਰ ਰਵ ਰਹੇ ਅਵਰ ਤਜੇ ਸਭ ਕਾਮ। ਕਹਿੰਦੇ ਮੈਂ ਇਹਨਾਂ ਦੀ ਦੰਦ ਕਥਾ ਜਿਹੜੀ ਸੀ ਨਾ ਉਹਦੀ ਪਰਵਾਹ ਨਹੀਂ ਕੀਤੀ, ਮੈਂ ਪਰਵਾਹ ਨਹੀਂ ਕੀਤੀ। ਜਦੋਂ ਮੈਂ ਇਹਨਾਂ ਦੀ ਦੰਦ ਕਥਾ ਦੀ ਪਰਵਾਹ ਨਹੀਂ ਕੀਤੀ, ਮੈਂ ਇਹਨਾਂ ਦੀ ਗੱਲ ਦੀ ਪਰਵਾਹ ਨਹੀਂ ਕੀਤੀ, ਤੇ ਰਾਮ ਕਬੀਰਾ ਰਵ ਰਹੇ। ਕਹਿੰਦੇ ਰਾਮ ਤੇ ਕਬੀਰ ਆਪਸ ਵਿੱਚ ਮਿਲਦੇ ਪਏ ਆ। ਕਹਿੰਦਾ ਭਾਵ ਮੈਂ ਭਗਤੀ ਕਰਦਾ ਰਿਹਾ। ਅਵਰ ਤਰੇ ਸਭ ਕਾਮ, ਕਹਿੰਦੇ ਮੈਂ ਆਪਣੇ ਅੰਦਰੋਂ ਸੰਸਾਰੀ ਕੰਮਾਂ ਦਾ ਮੋਹ ਤਿਆਗ ਦਿੱਤਾ, ਛੱਡੇ ਨਹੀਂ ਹੈ, ਆਪਣੇ ਅੰਦਰੋਂ ਸੰਸਾਰੀ ਕੰਮਾਂ ਦਾ ਮੈਂ ਮੋਹ ਤਿਆਗ ਦਿੱਤਾ। ਮੈਂ ਕਿਹਾ ਜੋ ਹੋ ਰਿਹਾ ਵਧੀਆ ਹੋ ਰਿਹਾ, ਜੋ ਮਿਲ ਰਿਹਾ ਵਧੀਆ ਮਿਲ ਰਿਹਾ, ਮੈਨੂੰ ਨਹੀਂ ਕੋਈ ਪਰਵਾਹ। ਕਹਿੰਦੇ ਮੈਂ ਤਿਆਗ ਦਿੱਤਾ ਤੇ ਮੈਂ ਭਗਤੀ ਸ਼ੁਰੂ ਕਰ ਦਿੱਤੀ। ਇਹਨੂੰ ਕਹਿੰਦੇ ਉਲਟੇ ਉਹ ਕਮਲ ਬ੍ਰਹਮ ਵਿਚਾਰ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਹੜਾ ਮਨ ਹੈ ਨਾ ਇਹ ਉਲਟ ਗਿਆ। ਕਹਿੰਦਾ ਪਰਤਾਇਆ, ਵਾਪਸ ਪਰਤਾਇਆ ਵੀ ਕਰਮ ਕਾਂਡਾਂ ਦੀ ਲੋੜ ਨਹੀਂ ਹੈ, ਮੈਨੂੰ ਤਾਂ ਕੇਵਲ ਗੁਰੂ ਦੇ ਸ਼ਬਦ ਦੀ ਲੋੜ ਆ, ਮੈਂ ਤਾਂ ਨਾਮ ਨਾਲ ਜੁੜਨਾ, ਸ਼ਬਦ ਨਾਲ ਜੁੜਨਾ। ਹੁਣ ਇੱਥੇ ਕਬੀਰ ਸਾਹਿਬਨ ਕਹਿੰਦੇ ਉਲਟ ਜਾਤ ਕੁੱਲ ਦੋ ਬਸਾਰੀ। ਕਹਿੰਦੇ ਜਦੋਂ ਮੇਰਾ ਮਨ ਬਿਰਤੀ, ਮੇਰੀ ਮਨ ਬਿਰਤੀ ਉਲਟੀ ਨਾ ਪਿੱਛੇ ਨੂੰ ਮੁੜੀ ਤੇ ਪਤਾ ਕੀ ਫਰਕ ਪਿਆ। ਕਹਿੰਦਾ ਪਹਿਲਾਂ ਮੈਂ ਸੋਚਦਾ ਹੁੰਦਾ ਸੀ ਵੀ ਚੰਗੀ ਜਾਤ ਜਾਂ ਚੰਗੀ ਕੁੱਲ ਹੋਵੇ ਤਾਂ ਰੱਬ ਦੀ ਪ੍ਰਾਪਤੀ ਹੁੰਦੀ। ਕਬੀਰ ਜੀ ਕਹਿੰਦੇ ਮੇਰੇ ਮਨ ਵਿੱਚ ਵੀ ਲੋਕਾਂ ਦੇ ਮਗਰ ਅਲੱਗ ਅਲੱਗ ਇਹੀ ਸੀਗਾ। ਕਹਿੰਦਾ ਕਿਉਂ? ਉਹਨਾਂ ਸਮੇਂ ਦੇ ਵਿੱਚ ਜਿਹੜੇ ਬ੍ਰਾਹਮਣ ਸੀ ਨਾ, ਬ੍ਰਾਹਮਣ ਉਹ ਬ੍ਰਾਹਮਣ ਇੱਕੋ ਗੱਲ ਹੀ ਕਹਿੰਦੇ ਸਨ ਵੀ ਕੇਵਲ ਤਾਂ ਕੇਵਲ ਭਗਤੀ ਬ੍ਰਾਹਮਣ ਹੀ ਕਰ ਸਕਦੇ ਨੇ, ਕੋਈ ਪੰਡਿਤ ਹੀ ਕਰ ਸਕਦਾ, ਨੀਚ ਜਾਤੀ ਦਾ ਕੋਈ ਭਗਤੀ ਨਹੀਂ ਕਰ ਸਕਦਾ, ਨੀਚ ਜਾਤੀ ਦਾ ਕੋਈ ਪਰਮਾਤਮਾ ਦੀ ਖੋਜ ਨਹੀਂ ਕਰ ਸਕਦਾ। ਪਰਮਾਤਮਾ ਦੀ ਖੋਜ ਕੇਵਲ ਤਾਂ ਕੇਵਲ ਬ੍ਰਾਹਮਣ ਕਰ ਸਕਦੇ, ਉੱਚੀ ਜਾਤ ਦੇ ਕਰ ਸਕਦੇ, ਚੰਗੀ ਕੁੱਲ ਦੇ ਕਰ ਸਕਦੇ। ਪਰ ਗੱਲ ਵੀ ਸੱਚ ਜੇ ਉਹਨਾਂ ਸਮਿਆਂ ਦੇ ਵਿੱਚ, ਉਹਨਾਂ ਸਮਿਆਂ ਦੇ ਵਿੱਚ ਗੱਲ ਇੱਦਾਂ ਹੀ ਮੰਨਦੀ ਹੁੰਦੀ ਸੀ ਵੀ ਜੇ ਕਿਸੇ ਨੇ ਨਾਮ ਦੀ ਦਾਤ ਦੇਣੀ ਨਾ ਤਾਂ ਕੇਵਲ ਦਾ ਕੇਵਲ ਨਾਮ ਉੱਚੀ ਜਾਤ ਨੂੰ ਦਿੱਤਾ ਜਾਂਦਾ ਸੀ, ਚੰਗੀ ਕੁੱਲ ਨੂੰ ਦਿੱਤਾ ਜਾਂਦਾ ਸੀ। ਠੀਕ ਹੈ, ਕੋਈ ਨਾਮਦਾਨ ਦਿੰਦਾ ਪਿਆ ਅਗਰ ਬਾਹਰ ਖਲੋ ਕੇ ਕੋਈ ਨੀਚ ਜਾਤ ਦਾ ਸੁਣ ਲੈਂਦਾ ਸੀ ਨਾ ਤਾਂ ਉਹਦੇ ਕੰਨਾਂ 'ਚ ਸਿੱਕਾ ਢਾਲ ਕੇ ਪਾਤਾ ਜਾਂਦਾ ਸੀ ਵੀ ਤੂੰ ਨਾਮ ਸੁਣਿਆ ਕਿੱਦਾਂ। ਇਹ ਤਾਂ ਰੱਬ ਦੇ ਪਿਆਰਿਆਂ ਦੀ ਹਿੰਮਤ ਆ ਜਿਹਨਾਂ ਨੇ ਇਹ ਗੱਲਾਂ ਸਾਨੂੰ ਸਮਝਾਉਣੀਆਂ ਕੀਤੀਆਂ ਕਿ ਮਨ ਦੇ ਵਹਿਮ ਤੇ ਮਨ ਦੇ ਜਿਹੜੇ ਖਿਆਲ ਸੀ ਨਾ ਮਾੜੇ ਦੂਰ ਕੀਤੇ। ਕਬੀਰ ਸਾਹਿਬਨ ਕਹਿੰਦਾ ਮੈਂ ਵੀ ਇਹੀ ਸੋਚਦਾ ਹੁੰਦਾ ਸੀ ਵੀ ਕੋਈ ਉੱਚੀ ਜਾਤ ਦਾ ਜਾਂ ਚੰਗੀ ਕੁੱਲ ਦਾ ਹੀ ਰੱਬ ਦੀ ਖੋਜ ਕਰ ਸਕਦਾ। ਕਹਿੰਦੇ ਫਿਰ ਕੀ ਹੋਇਆ? ਉਲਟ ਜਾਤ ਕੁੱਲ ਦੋ ਵਿਸਾਰੀ। ਕਹਿੰਦਾ ਮੈਂ ਭਗਤੀ ਕਰਨ ਲੱਗ ਪਿਆ, ਮੇਰਾ ਮਨ ਪਲਟੀ ਮਾਰ ਗਿਆ, ਐਸੀ ਪਲਟੀ ਮਾਰੀ ਕਿ ਮੈਂ ਜਾਤ ਤੇ ਕੁੱਲ ਦੋਨੋਂ ਵਿਸਾਰ ਦਿੱਤੀਆਂ। ਕਹਿੰਦਾ ਭਾਵ ਮੇਰੇ ਮਨ ਚ ਟਿਕ ਗਿਆ ਵੀ ਕੋਈ ਉੱਚੀ ਜਾਤ ਤੇ ਕੋਈ ਚੰਗੀ ਕੁੱਲ ਰੱਬ ਦੀ ਖੋਜ ਨਹੀਂ ਕਰ ਸਕਦੀ, ਰੱਬ ਦੀ ਖੋਜ ਕਰ ਲਈ ਤਾਂ ਸ਼ਬਦ ਦੀ ਲੋੜ ਹੈ, ਜਿਹੜਾ ਮਰਜ਼ੀ ਕਰ ਲਵੇ। ਕਹਿੰਦੇ ਫਿਰ ਮੈਨੂੰ ਸਮਝ ਲੱਗੀ ਉਲਟ। ਕਹਿੰਦਾ ਭਾਵ ਕਿ ਜੋ ਬ੍ਰਾਹਮਣ ਕਹਿੰਦੇ ਸੀ, ਜੋ ਮੁਸਲਮਾਨ ਲੋਕ ਕਹਿੰਦੇ ਸੀ ਨਾ, ਉਹਨਾਂ ਦੇ ਉਲਟ ਹੋ ਗਿਆ। ਕਹਿੰਦਾ ਭਾਵ ਮੇਰਾ ਮਨ ਪਟਲ ਗਿਆ, ਪਲਟ ਗਿਆ, ਮੈਨੂੰ ਸਮਝ ਲੱਗੀ ਇਸ ਗੱਲ ਦੀ ਵੀ ਇਹ ਤਾਂ ਸਭ ਝੂਠ ਹੈ ਜਿਹੜੀ ਇਹ ਗੱਲ ਕਹਿਣ ਦੇ ਨਾ। ਸੁਣ ਸਹਿਜ ਮੈਂ ਬੁਣਤ ਹਮਾਰੀ, ਸੁਣ ਸਹਿਜ ਮੈਂ ਬੁਣਤ ਹਮਾਰੀ। ਕਹਿੰਦੇ ਮੇਰੀ ਜਿਹੜੀ ਆਤਮਿਕ ਬਿਰਤੀ ਹੈ ਨਾ, ਸੁਣ ਦਾ ਭਾਵ ਅਫੁਰ ਹੋ ਗਈ, ਕੋਈ ਫੁਰਨਾ ਨਹੀਂ ਫੁਰਦਾ। ਅੱਗੇ ਫੁਰਨੇ ਫੁਰਦੇ ਸੀ ਵੀ ਯਾਰ ਜੇ ਕਿਤੇ ਅਸੀਂ ਵੀ ਚੰਗੀ ਜਾਤ ਚ ਹੁੰਦੇ, ਚੰਗੀ ਕੁੱਲ ਚ ਹੁੰਦੇ, ਤੇ ਅੱਜ ਅਸੀਂ ਵੀ ਇਹਨਾਂ ਵਾਂਗੂ ਅਸੀਂ ਵੀ ਕੋਈ ਭਗਤੀ ਕਰਦੇ, ਅਸੀਂ ਵੀ ਇਹਨਾਂ ਵਾਂਗੂ ਉਪਦੇਸ਼ ਦਿੰਦੇ, ਹੈ ਇਹਨਾਂ ਕੋਲ ਬਹਿ ਕੇ ਨਾਮ ਦੀ ਦਾਤ ਲੈ ਲੈਂਦੇ। ਕਹਿੰਦੇ ਹੁਣ ਮੈਂ ਜਾਤ ਤੇ ਕੁੱਲ ਦੋਨੋਂ ਪਰਾਂ ਕਰ ਦਿੱਤੀਆਂ ਕਿਉਂਕਿ ਮੇਰਾ ਮਨ ਉਲਟ ਹੋ ਗਿਆ, ਪਿੱਛੇ ਮੁੜ ਆਇਆ, समझ लग गई मेरे मन नूं, इहदा मतलब की है कि संसार दे धंधियां दे संसार दे मोह तो उल्ट मैं अपने अंदर जाण लग पिया, मैं अपने आप की खोज करन लग पिया, मैं अपने अंदर जाण लग पिया, इहनूं कहिंदे उल्ट। तुसीं पढ़िओ एक जगह ते गुरु अर्जन देव महाराज जी कहिंदे कहिंदे नित परत, नित परत नावण राम सर कीजे झोल महारस हर अमृत पीजे। देखो की कहिंदे, कहिंदे नित परत, नित की है हर श्वास, परत की है वापस आ। असी की करदे पए हां, असी अपने आप नूं संसार दे मोह च फसाई जान रहे, गाहीं गाहीं जाई जान रहे, गाहीं गाहीं जाई जान रहे। सानू संसार दे पदार्थ चंगे लगन रहे ने, सानू संसार दीआं ना जिहड़ियां गल्लां चंगीआं लगदीआं, साडी मन बिरती इदां दी बन गई कि वाकई यार जे आह कर लांगे ना ते आह मिल जूगा, जे आह कर लवांगे ते आह मिल जूगा। साडा मन बड़ा खुश हुंदा ਤੇ ਕਮਾਲ ਆ ਹੇ ਪਰਮਾਤਮਾ ਵੀ ਆਹ ਤੇ ਬੜੀ ਵਧੀਆ ਕਿਰਪਾ ਹੋਈ, ਕਿਸੇ ਮੈਨੂੰ ਦੱਸਿਆ ਵੀ ਤੁਸੀਂ ਉੱਥੇ ਨਾਰੀਅਲ ਚੜਾਇਓ ਤੇ ਤੁਹਾਡਾ ਕੰਮ ਬਣ ਜਾਊਗਾ, ਤੁਸੀਂ ਆ ਚੀਜ਼ ਜਲਪੁਰਾ ਕਰ ਦਿਓ ਤੁਹਾਡਾ ਕੰਮ ਬਣ ਜਾਊਗਾ। ਸਾਡੀ ਆਤਮਿਕ ਬਿਰਤੀ ਉੱਥੇ ਜਾ ਕੇ ਟਿਕ ਗਈ, ਅਸੀਂ ਆਪਣੇ ਆਪ ਨੂੰ ਬੜਾ ਸੌਖੇ ਸਮਝਣ ਲੱਗ ਪਏ, ਪਿਆ ਤੇ ਕੰਮ ਹੀ ਬੜਾ ਸੌਖਾ। ਪਰ ਸਾਨੂੰ ਪਤਾ ਨਹੀਂ ਕਿ ਅਸੀਂ ਜੋ ਕੁਝ ਕਰਦੇ ਪਏ ਸਭ ਬਾਹਰ ਹੀ ਹੈ, ਅਸੀਂ ਜਬ ਕੁਝ ਕਰਨਾ ਅੰਦਰ ਹੀ ਕਰਨਾ, ਖੋਜ ਕਰਨੀ ਆਪਣੇ ਆਪ ਦੀ ਕਰਨੀ ਹੈ, ਪਰਮਾਤਮਾ ਦੀ ਖੋਜ ਆਪਣੇ ਆਪ ਦੀ ਖੋਜ ਹੈ। ਜਦੋਂ ਅਸੀਂ ਆਪਣੇ ਆਪ ਨੂੰ ਖੋਜਾਂਗੇ, ਆਪਣੇ ਆਪ ਨੂੰ ਵੇਖਾਂਗੇ, ਆਪਣੇ ਆਪ ਨੂੰ ਪਹਿਚਾਣ ਕਰਾਂਗੇ ਅਸੀਂ ਕੌਣ ਹਾਂ ਤੇ ਗੱਲ ਬਣਨੀ ਹੈ। ਤੇ ਜੇ ਅਸੀਂ ਬਾਹਰ ਹੀ ਵੇਖਦੇ ਰਹੇ, ਬਾਹਰ ਦੇ ਪਦਾਰਥ ਸਮੱਗਰੀ ਹੀ ਭਜੇ ਰਹੇ, ਸਾਰੀ ਉਮਰ ਲੰਘ ਜਾਣੀ ਹੈ ਔਰ ਏਦਾਂ ਹੀ ਵਿਅਰਥ ਜ਼ਿੰਦਗੀ ਬਤੀਤ ਹੋ ਜਾਣੀ, ਵਿਅਰਥ ਮਿਲਣਾ ਕੁਛ ਨਹੀਂ। ਤੇ ਗੁਰੂ ਸਾਹਿਬਾਂ ਨੂੰ ਸਮਝਾਉਣ ਲੱਗੇ ਕਹਿੰਦੇ ਨਿੱਤ ਪਰਤ ਨਾਵਣ ਰਾਮ ਸਰ ਕੀਜੇ, ਨਿੱਤ ਪਰਤ। ਗੁਰੂ ਜੀ ਕਹਿਣ ਲੱਗੇ ਪਿੱਛੇ ਮੁੜਿਆ, ਪਿੱਛੇ ਮੁੜਿਆ, ਨਾਵਣ ਰਾਮ ਸਰ ਕੀ ਜੇ, ਕਹਿੰਦੇ ਤੇਰੇ ਅੰਦਰ ਹੀ ਪਰਮਾਤਮਾ ਦੇ ਨਾਮ ਦਾ ਸਰੋਵਰ ਹੈ, ਉਹਦੇ ਚ ਡੁਬਕੀ ਲਾ, ਉਹ ਚ ਨਾ, ਠੀਕ ਹੈ, ਅੰਦਰ ਨਾ। ਝੋਲ ਮਹਾਰਸ, ਤੇਰੀ ਝੋਲੀ ਦੇ ਵਿੱਚ ਇੱਕ ਤਾਂ ਰਸ ਹੈ ਇੱਕ ਮਹਾਰਸ ਆ, ਸੰਸਾਰ ਦੇ ਰਸ ਨੇ, ਪਹਿਲਾਂ ਪਰਮਾਤਮਾ ਦਾ ਨਾਮ ਹੈ ਬ੍ਰਹਮ ਗਿਆਨ, ਉਹ ਮਹਾਰਸ। ਕਹਿੰਦੇ ਕਿ ਝੋਲ ਮਹਾਰਸ ਹਰ ਅੰਮ੍ਰਿਤ ਪੀ ਜੇ, ਕਹਿੰਦੇ ਤੇਰੀ ਝੋਲੀ ਦੇ ਅੰਦਰ ਮਹਾਰਸ ਆ, ਹਰ ਅੰਮ੍ਰਿਤ ਪੀ ਜੇ, ਕਹਿੰਦੇ ਆਪਣੇ ਅੰਦਰੋਂ ਹੀ ਉਸ ਅੰਮ੍ਰਿਤ ਨੂੰ ਪੀ ਲੈ, ਛਕ ਲੈ ਆਪਣੇ ਅੰਦਰੋਂ ਹੀ, ਤੇਰੇ ਅੰਦਰ ਹੀ ਸਭ ਕੁਛ ਹੈ, ਸਭ ਕੁਛ ਘਰ ਮੈਂ ਬਾਹਰ ਨਹੀਂ, ਬਾਹਰ ਟੋਲੇ ਸੋ ਪਰਮ ਭੁਲਾਹੀ, ਜੋ ਕੁਛ ਵੀ ਹੈ ਸਭ ਕੁਛ ਤੁਹਾਡੇ ਅੰਦਰ ਹੀ ਹੈ, ਅੰਦਰੋਂ ਹੀ ਮਿਲਣਾ, ਬਾਹਰੋਂ ਕੁਛ ਨਹੀਂ ਮਿਲਣਾ। ਜਦੋਂ ਤੁਸੀਂ ਆਪਣੇ ਆਪ ਦੀ ਪਹਿਚਾਣ ਕਰਨੀ ਹੈ, ਜਦੋਂ ਤੁਹਾਡੇ ਅੰਦਰ ਇੱਕ ਬ੍ਰਹਮ ਗਿਆਨ ਉਜਾਗਰ ਹੋਣਾ, ਤੁਹਾਡੇ ਅੰਦਰੋਂ ਹੀ ਉਜਾਗਰ ਹੋਣਾ, ਬਾਹਰ ਕੁਛ ਨਹੀਂ ਹੈਗਾ। ਤੁਸੀਂ ਕਹੋ ਕਿ ਬਾਹਰੋਂ ਮੈਨੂੰ ਕੋਈ ਚੀਜ਼ ਮਿਲ ਜਾਣੀ ਹੈ, ਅਸਲ 'ਚ ਪੰਗਾ ਪਤਾ ਕੀ ਹੈ, ਅਸੀਂ ਸਾਰੀ ਜ਼ਿੰਦਗੀ ਜਿੰਨੇ ਪਦਾਰਥ ਲਏ ਬਾਹਰੋਂ ਲਏ, ਤੇ ਅਸੀਂ ਸੋਚਿਆ ਕਰੇ ਪਰਮਾਤਮਾ ਵੀ ਬਾਹਰੋਂ ਹੀ ਮਿਲਣਾ, ਅਸੀਂ ਬਾਹਰ ਦੀ ਖੋਜ ਕਰੀ ਜਾਂਦੇ ਹਾਂ, ਬਾਹਰ ਦੀ ਖੋਜ ਕਰੀ ਜਾਂਦੇ ਹਾਂ। ਪਰ ਗੁਰੂ ਪਿਆਰਿਓ ਨਹੀਂ, ਸਾਨੂੰ ਜੋ ਕੁਛ ਵੀ ਮਿਲਣਾ ਸਾਨੂੰ ਆਪਣੇ ਅੰਦਰੋਂ ਹੀ ਮਿਲਣਾ। ਤਾਂ ਉਹਨਾਂ ਕਹਿੰਦਾ ਸੁਣ ਸਹਿਜ ਮੈਂ ਬੁੰਤ ਹਮਾਰੀ, ਹੁਣ ਸੁਣ ਮੇਰੇ ਤੋਂ ਕੋਈ ਫੁਰਨਾ ਨਹੀਂ ਫੁਰਦਾ। ਕਬੀਰ ਸਾਹਿਬ ਨੂੰ ਕਹਿੰਦੇ ਸਹਿਜ ਕੀ ਹੈ, ਆਤਮਿਕ ਅਡੋਲਤਾ। ਕਹਿੰਦੇ ਇਹਦੇ ਤਰੀਕੇ ਦੇ ਨਾਲ ਬੁਣਤ ਹਮਾਰੀ, ਕਹਿੰਦੇ ਮੈਂ ਆਪਣੀ ਬੁਣਤ ਬੁਣਨ ਲੱਗ ਪਿਆ। ਕਹਿੰਦਾ ਭਾਵ ਮੈਂ ਇੱਕ ਬਿਲਡਿੰਗ ਤਿਆਰ ਕਰਨ ਲੱਗ ਪਿਆ, ਮੈਂ ਆਪਣੇ ਅੰਦਰ ਇੱਕ ਨਵੀਂ ਬਿਲਡਿੰਗ ਬਣਾਉਣ ਲੱਗ ਪਿਆ, ਜਿਹਦੇ ਨਾਲ ਮੈਂ ਆਪਣੇ ਅੰਦਰ ਰਹਿ ਸਕਾਂ, ਮੈਂ ਆਪਣੇ ਅੰਦਰ ਜਾ ਸਕਾਂ। ਫਿਰ ਕੀ ਕਹਿਣ ਲੱਗੇ ਨੇ, ਹਮਰਾ ਝਗੜਾ ਰਹਾ ਨਾ ਕਹੂ, ਪੰਡਿਤ ਮੁੱਲਾ ਛੱਡੇ ਦੋ, ਹਮਰਾ ਝਗੜਾ ਰਹਾ ਨਾ ਕਹੂ। ਕਹਿੰਦੇ ਵੀ ਮੇਰੇ ਅੰਦਰ ਕੋਈ ਵੀ ਝਗੜਾ ਦਾ ਭਾਵ ਕੀ ਹੈ। ਹੁਣ ਦੇਖਿਓ, ਦੋ ਬੰਦੇ ਆਪਸ ਚ ਲੜਦੇ ਹੁੰਦੇ ਸੀ, ਕਿਸੇ ਜਾਇਦਾਦ ਤੋਂ ਕਿਸੇ ਪ੍ਰੋਪਰਟੀ ਤੋਂ ਲੜਦੇ ਹੁੰਦੇ ਸੀ। ਜਦੋਂ ਲੜਦੇ ਹੁੰਦੇ ਸੀ ਨਾ, ਤੇ ਇੱਕ ਦਿਨ ਕੀ ਹੋਇਆ, ਇੱਕ ਨਾ ਕਹਿੰਦਾ ਭਾਈ ਗੱਲ ਸੁਣ, ਅੱਜ ਤੋਂ ਬਾਅਦ ਤੇਰਾ ਮੇਰਾ ਕੋਈ ਸੰਬੰਧ ਨਹੀਂ, ਤੇਰਾ ਮੇਰਾ ਕੋਈ ਨਾਤਾ ਨਹੀਂ, ਤੂੰ ਆਪਣੇ ਘਰ ਰਾਜੀ, ਮੈਂ ਆਪਣੇ ਘਰ ਰਾਜੀ, ਆਪਣਾ ਕੋਈ ਸੰਬੰਧ ਨਹੀਂ, ਆਪਾਂ ਕੋਈ ਲੈਣਾ ਦੇਣਾ ਨਹੀਂ। ਤੈਨੂੰ ਕੀ ਕਿਹਾ, ਅੱਜ ਤੋਂ ਬਾਅਦ ਤੇਰਾ ਮੇਰਾ ਝਗੜਾ ਰਿਹਾ ਹੀ ਕੋਈ ਨਹੀਂ, ਸੰਬੰਧ ਖਤਮ ਹੋ ਗਿਆ। ਤੇ ਕਬੀਰ ਸਾਹਿਬ ਨੇ ਕਹਿੰਦੇ ਹਮਰਾ ਝਗੜਾ ਰਹਾ ਨਾ ਕਹੂ, ਕਹਿੰਦੇ ਵੀ ਮੇਰਾ ਹੁਣ ਕੋਈ ਝਗੜਾ ਨਹੀਂ, ਇਹਦਾ ਮਤਲਬ ਮੁੱਲਾ ਤੇ ਪੰਡਿਤ ਦੇ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ। ਸੰਬੰਧ ਦਾ ਮਤਲਬ ਕੀ ਹੈ, ਧਿਆਨ ਦੇਣਾ, ਸੰਬੰਧ ਦਾ ਮਤਲਬ ਕੀ ਹੈ ਕਿ ਜੋ ਇਹ ਕਹਿੰਦੇ ਨੇ ਪੰਡਿਤ ਤੇ ਮੁੱਲਾ ਛੱਡੇ ਦੋ, ਕਹਿੰਦੇ ਮੈਂ ਪੰਡਿਤ ਤੇ ਮੁੱਲਾ ਦੋਨੋਂ ਛੱਡ ਦਿੱਤੇ, ਇਹਦਾ ਮਤਲਬ ਜੋ ਇਹ ਕਹਿੰਦੇ ਨੇ ਮੈਂ ਉਹ ਨਹੀਂ ਕਰਦਾ, ਮੈਂ ਉਹ ਛੱਡ ਦਿੱਤੇ, ਮੇਰਾ ਉਹਨਾਂ ਨਾਲ ਕੋਈ ਲਿੰਕ ਨਹੀਂ ਹੁੰਦਾ। ਤੇ ਗੁਰੂ ਸਾਹਿਬਾਂ ਨੇ ਧਿਆਨ ਦੇਣਾ, ਪੁੱਛਿਆ ਕਿਹੜੀ ਗੱਲੋਂ ਤੁਸੀਂ ਇਹਨਾਂ ਦਾ ਨਾਤਾ ਕਿਉਂ ਛੱਡਿਆ। ਤੇ ਕਬੀਰ ਸਾਹਿਬਾਂ ਲਿਖਦੇ ਆ ਕਹਿੰਦੇ ਅੱਲਾ ਇੱਕ ਮਸੀਤ ਬਸਤ ਹੈ, ਅਵਰ ਮੁਲਖ ਕਿਸ ਕਿਹੜਾ। ਕਹਿੰਦੇ ਵੀ ਮੁਸਲਮਾਨ ਪਤਾ ਕੀ ਕਹਿੰਦੇ ਆ, ਵੀ ਅੱਲਾ ਇੱਕ ਮਸੀਤ ਚ ਵੱਸਦਾ। ਮੁਸਲਮਾਨ ਕਹਿੰਦੇ ਨੇ ਵੀ ਅੱਲਾ ਇੱਕ ਮਸੀਤ ਚ ਵੱਸਦਾ, ਕਹਿੰਦੇ ਇਹਨਾਂ ਨੂੰ ਪੁੱਛੋ ਵੀ ਅਵਰ ਮੁਲਖ ਕਿਸ ਕੇਰਾ, ਵੀ ਬਾਕੀ ਦੇਸ਼ ਦੇ ਅੰਦਰ ਕੌਣ ਵੱਸਣ ਰਿਹਾ। ਜੇ ਮੁਸਲਮਾਨ ਕਹਿੰਦੇ ਨੇ ਕਿ ਅੱਲਾ ਮਸੀਤ ਵਿੱਚ ਵੱਸਦਾ ਹੈ ਤੇ ਬਾਕੀ ਦੇਸ਼ ਦੇ ਅੰਦਰ ਕੌਣ ਵੱਸਣ ਰਿਹਾ, ਉੱਥੇ ਕਿਹਦਾ ਵੱਸਾ ਬਈ, ਉੱਥੇ ਕੌਣ ਰਹਿਣ ਰਿਹਾ। ਇਸ ਕਰਕੇ ਦੇਖੋ ਬੜੇ ਧਿਆਨ ਦੇ ਨਾਲ ਸਮਝਣ ਵਾਲੀਆਂ ਗੱਲਾਂ ਨੇ ਕਿ ਉਹਨਾਂ ਨੇ ਕਿਉਂ ਸਾਨੂੰ ਕਿਹਾ ਇਹ ਪੰਡਿਤ ਮੁੱਲਾ ਛੱਡ ਦੋ। ਠੀਕ ਹੈ, ਗੁਰੂ ਸਾਹਿਬਨ ਕਹਿਣ ਲੱਗੇ ਕਹਿੰਦੇ ਵੀ ਵਿਚਾਰ ਕਰਕੇ ਦੇਖ, ਕੈਸੀ ਵਿਚਾਰ ਕਰਕੇ ਦੇਖ, ਅੱਲਾ ਇੱਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ, ਦੋ ਮੈਂ ਤੱਤ ਨਾ ਹੈਰਾ। ਕਬੀਰ ਸਾਹਿਬਨ ਕਹਿ ਰਹੇ ਬਨਾਸ ਦੀ ਧਰਤੀ ਉੱਤੇ ਬੈਠੇ ਆ, ਕੀ ਕਹਿੰਦੇ, ਕਹਿੰਦੇ ਹਿੰਦੂ ਮੂਰਤ ਨਾਮ ਨਿਵਾਸੀ, ਕਹਿੰਦੇ ਵੀ ਹਿੰਦੂ ਕਹਿੰਦਾ ਵੀ ਮੂਰਤੀ ਵਿੱਚ ਪਰਮਾਤਮਾ ਵੱਸਦਾ, ਮੁਸਲਮਾਨ ਕਹਿੰਦਾ ਮਸੀਤ ਚ ਪਰਮਾਤਮਾ ਵੱਸਦਾ, ਤੇ ਬਾਕੀ ਦੇਸ਼ ਚ ਕੌਣ ਵੱਸਣ ਰਿਹਾ, ਉਹ ਕਹਿੰਦੇ ਨੇ ਮੂਰਤੀ ਵਿੱਚ ਵੱਸਦਾ। ਹੁਣ ਜੇ ਮੂਰਤੀ ਵਿੱਚ ਵੱਸਦਾ ਤੇ ਇਕੱਲਾ ਮੂਰਤ ਅੰਦਰ ਹੀ ਪਰਮਾਤਮਾ, ਤੇ ਬਾਕੀ ਥਾਂ ਕਿੱਥੇ, ਜਿੱਥੇ ਮੂਰਤੀਆਂ ਨੀ ਉੱਥੇ ਪਰਮਾਤਮਾ ਕਿੱਥੇ। ਫਿਰ ਉਹਨਾਂ ਨੇ ਬੜੇ ਪਿਆਰ ਨਾਲ ਕਿਹਾ ਕੀ ਕਹਿਣ ਲੱਗੇ, ਕਹਿੰਦੇ ਦੋਹੋਂ ਮਿਲ ਤੱਤ ਨਾ ਹੈਰਾ। ਕਹਿੰਦੇ ਅਸਲ ਦੇ ਵਿੱਚ ਸੱਚ ਵਾਲੀ ਗੱਲ ਪਤਾ ਕਬੀਰ ਜੀ ਕਹਿੰਦੇ ਪਤਾ ਕੀ ਹੈ, ਕਹਿੰਦੇ ਇਹਨਾਂ ਦੋਨਾਂ ਨੇ ਰੱਬ ਨਹੀਂ ਵੇਖਿਆ, ਇਹਨਾਂ ਦੋਨਾਂ ਨੇ ਹੀ ਰੱਬ ਨਹੀਂ ਵੇਖਿਆ। ਪੁੱਛਿਆ ਕਿਹੜੀ ਗੱਲੋਂ, ਕਹਿੰਦੇ ਇੱਕ ਮਸੀਹ ਚ ਦੱਸਦਾ ਫਿਰਦਾ, ਦੂਜਾ ਮੂਰਤੀ ਦੱਸਦਾ ਪਿਆ, ਤੇ ਉੱਥੇ ਸਰਬਨਿਵਾਸੀ ਸਦਾ ਅਲੇਪਾ ਤੂੰ ਹੀ ਸੰਗ ਸਮਾਈ, ਉਹਦੇ ਸਾਰੇ ਦੇ ਵਸਣ ਦਿਆ। ਇਸ ਕਰਕੇ ਕਬੀਰ ਸਾਹਿਬਨ ਕਹਿੰਦੇ ਕਿ ਪੰਡਿਤ ਮੁੱਲਾ ਛੱਡੇ ਦੋ, ਕਹਿੰਦੇ ਮੈਂ ਤਾਂ ਇਹਨਾਂ ਨਾਲ ਆਪਣਾ ਨਾਤਾ ਤੋੜਿਆ, ਸੰਬੰਧ ਛੱਡਿਆ, ਵੀ ਇਹ ਇੱਕ ਜਣਾ ਕਹਿੰਦਾ ਮਸੀਤ ਵਿੱਚ ਵੱਸਦਾ ਤੇ ਇੱਕ ਜਣਾ ਕਹਿੰਦਾ ਮੂਰਤੀ ਚ ਵੱਸਦਾ, ਕਹਿੰਦੇ ਪਰਮਾਤਮਾ ਦੇ ਸਰਬਨਿਵਾਸੀ ਹੈ, ਇਸ ਕਰਕੇ ਮੈਂ ਇਹਨਾਂ ਨੂੰ ਆਪਣਾ ਨਾਤਾ ਤੋੜ ਲਿਆ। ਇਸ ਕਰਕੇ ਮੈਂ ਕਹਿੰਦਾ ਕਿ ਜੋ ਇਹ ਕਹਿ ਰਹੇ ਨਾ ਉਹ ਗਲਤ ਹੈ। ਦੇਖੋ ਹਿੰਮਤ ਚਾਹੀਦੀ ਹੈ, ਹਿੰਮਤ ਕਦੋਂ ਪੈਦਾ ਹੁੰਦੀ ਹੈ, ਜਦੋਂ ਗਿਆਨ ਪ੍ਰਗਟ ਹੁੰਦਾ। ਤੁਸੀਂ ਦੇਖਿਓ ਰਾਤ ਨੂੰ ਹਨੇਰਾ ਹੋਵੇ, ਰਾਤ ਨੂੰ ਹਨੇਰਾ ਹੋਵੇ ਤੇ ਆਪਾਂ ਬੰਦੇ ਦੋ ਜਣੇ ਹੋਵੇ ਤਿੰਨ ਜਣੇ ਤਾਂ ਵੀ ਡਰ ਲੱਗਦਾ ਵੀ ਯਾਰ ਹਨੇਰਾ ਬੜਾ ਹੈ, ਡਰ ਲੱਗਦਾ। ਲਾਈਟ ਜਗਣ ਡਈ ਹੋਵੇ ਗਲੀ ਦੀ, ਸਟਰੀਟ ਲਾਈਟ ਜਗਦੀ ਹੋਵੇ, ਇਕੱਲਾ ਬੰਦਾ ਤੁਰਿਆ ਜਾਣਗੇ, ਕੀ ਕਹਿੰਦਾ ਕੋਈ ਗੱਲ ਨੀ ਲਾਈਟ ਜਗਦੀ ਮੈਂ ਚੱਲ ਜਾਣਾ। ਉਹਨੂੰ ਪੁੱਛਿਆ ਤੁਹਾਨੂੰ ਛੱਡ ਆਉਣੇ ਭਾਜੀ ਤੂੰ ਨਹੀਂ ਹਨੇਰਾ ਆ, ਉਹ ਕੋਈ ਗੱਲ ਨੀ ਸੜਕ ਤੇ ਲਾਈਟ ਜਗਦੀ ਪਈ ਮੈਂ ਚੱਲ ਜਾਣਾ। ਇਹਦਾ ਮਤਲਬ ਚਾਨਣ ਇੱਕ ਹਿੰਮਤ ਪੈਦਾ ਕਰਦਾ ਹੈ, ਰੋਸ਼ਨੀ ਇੱਕ ਤਾਕਤ ਪੈਦਾ ਕਰਦੀ ਹੈ ਜਿਹਦੇ ਵਿੱਚ ਤੁਹਾਡਾ ਡਰ ਖਤਮ ਹੁੰਦਾ ਹੈ। ਤੇ ਗੁਰੂ ਸਾਹਿਬਨ ਕਹਿੰਦੇ, ਕਬੀਰ ਸਾਹਿਬਨ ਕਹਿੰਦੇ ਜਦੋਂ ਅੰਦਰ ਬ੍ਰਹਮ ਗਿਆਨ ਦਾ ਚਾਨਣ ਹੁੰਦਾ ਤੇ ਹਿੰਮਤ ਪੈਦਾ ਕਰਦਾ, ਪ੍ਰਕਾਸ਼ ਹਿੰਮਤ ਪੈਦਾ ਕਰਦਾ। ਤੁਸੀਂ ਕਿਸੇ ਦੇ ਨਾਲ ਖਲੋ ਕੇ ਗੱਲ ਕਰਨ ਜੋਗੇ ਹੋ ਜਾਂਦੇ ਹੋ, ਪ੍ਰਕਾਸ਼ ਤਾਕਤ ਇੱਕ ਪੈਦਾ ਕਰਦਾ ਹੈ। ਜਿੰਨਾ ਚਿਰ ਸਾਡੇ ਅੰਦਰ ਪ੍ਰਕਾਸ਼ ਨਹੀਂ ਹੈ ਨਾ, ਸਾਡੇ ਚੋਂ ਤਾਕਤ ਨਹੀਂ ਹੈ। ਤਾਂ ਗੁਰੂ ਸਾਹਿਬਾਂ ਨੇ ਕਿਹਾ ਪਹਿਲਾਂ ਪਾਠ ਕਰ, ਗੁਰਬਾਣੀ ਪੜ੍ਹ। ਔਰ ਗੁਰਬਾਣੀ ਕੀ ਕਿਹਾ, ਗੁਰਬਾਣੀ ਇਸ ਜੱਗ ਮੈਂ ਜਾਣਨ। ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਹੋ ਤੇ ਗੁਰਬਾਣੀ ਪੜ੍ਹਨ ਦੇ ਨਾਲ ਗੁਰਬਾਣੀ ਵਿਚਾਰ ਕਰਦੇ ਹੋ, ਵਿਚਾਰ ਕਰਨ ਦੇ ਨਾਲ ਤੁਹਾਡੇ ਅੰਦਰ ਤਾਕਤ ਪੈਦਾ ਹੁੰਦੀ, ਸ਼ਕਤੀ ਪੈਦਾ ਹੁੰਦੀ, ਤੁਹਾਨੂੰ ਸਹਾਰਾ ਮਿਲਦਾ। ਕਹਿੰਦਾ ਸਹਾਰਾ ਮਿਲਦਾ, ਪਹਿਲਾਂ ਤਾਂ ਉਹਨਾਂ ਡਰ ਲੱਗਦਾ ਵੀ ਯਾਰ ਦੇਖ ਜੇ ਮੈਂ ਕਰਮ ਕਾਂਡ ਨਹੀਂ ਕਰੂੰਗਾ ਤੇ ਪਤਾ ਨਹੀਂ ਕੀ ਹੋਜੂ, ਜੇ ਮੈਂ ਆਹ ਨਹੀਂ ਕਰੂੰਗਾ ਤੇ ਪਤਾ ਨਹੀਂ ਕੀ ਹੋਜੂਗਾ, ਜੇ ਮੈਂ ਆਹ ਨਹੀਂ ਕਰੂੰਗਾ ਤੇ ਪਤਾ ਨਹੀਂ ਕੀ ਹੋਜੂਗਾ। ਪਰ ਤੁਸੀਂ ਗੁਰਬਾਣੀ ਨੂੰ ਬੜੇ ਪਿਆਰ ਨਾਲ ਪੜ੍ਹ ਕੇ ਦੇਖੋ, ਜਿੱਦਾਂ ਹੀ ਤੁਸੀਂ ਗੁਰਬਾਣੀ ਪੜ੍ਹਦੇ ਹੋ, ਜਿੱਦਾਂ ਹੀ ਤੁਸੀਂ ਗੁਰਬਾਣੀ ਦੀ ਵਿਚਾਰ ਕਰਦੇ ਹੋ, ਤੁਹਾਡੇ ਅੰਦਰ ਇੱਕ ਹਿੰਮਤ ਪੈਦਾ ਹੁੰਦੀ, ਤਾਕਤ ਪੈਦਾ ਹੁੰਦੀ। ਤੁਹਾਨੂੰ ਲੱਗਦਾ ਵੀ ਕੋਈ ਪਰਵਾਹ ਨਹੀਂ ਯਾਰ, ਜੋ ਆਉਂਦਾ ਹੋ ਲੈਂਦੇ। ਤੁਸੀਂ ਦੇਖੋ ਤੁਹਾਡੇ ਘਰ ਦੇ ਅੰਦਰ ਕੋਈ ਮਿਸਹੈਪਨਿੰਗ ਹੁੰਦੀ, ਤੁਹਾਨੂੰ ਡਰ ਲੱਗਦਾ, ਤੁਸੀਂ ਧਾਮ ਮਾਰਦੇ ਰੋਂਦੇ ਵੀ ਯਾਰ ਇਹ ਗਲਤ ਹੋਇਆ ਸਾਡੇ ਨਾਲ, ਇਹ ਉਹ ਹੈ। ਪਰ ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਹੋ ਨਾ, ਜਦੋਂ ਗੁਰਬਾਣੀ ਪੜ੍ਹਦੇ ਹੋ, ਜਦੋਂ ਗੁਰਬਾਣੀ ਪੜ੍ਹ ਕੇ ਗੁਰਬਾਣੀ ਦੀ ਵਿਚਾਰ ਕਰਦੇ, ਤੁਹਾਡੇ ਮਨ ਚ ਵਿਚਾਰ ਪੈਦਾ ਹੁੰਦਾ ਵੀ ਠੀਕ ਹੈ ਜੋ ਹੋਣਾ ਸੀ ਸੋ ਹੋ ਗਿਆ। ਜਦੋਂ ਬਾਣੀ ਚ ਆਪਾਂ ਪੜ੍ਹਦੇ ਹਾਂ ਵੀ ਸੁਰਗ ਵਾਸ ਨਾ ਬਸੀਏ, ਡਰੀਏ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨੇ ਨਾ ਕੀਜੇ ਆਸ। ਕਹਿੰਦੇ ਸਵਰਗਾਂ ਦੀ ਖੁਸ਼ਬੂ ਨਾ ਲਿਆ ਕਰੋ ਵੀ ਆਪਾਂ ਸਵਰਗਾਂ ਚ ਰਹਿਣਾ, ਤੇ ਨਰਕਾਂ ਦੇ ਨਿਵਾਸ ਤੋਂ ਨਾ ਡਰਿਆ ਕਰੋ, ਹੈ ਨਾ। ਹੋਣਾ ਹੈ ਸੋ ਹੋਈ ਹੈ, ਮਨੇ ਨਾ ਕੀਜੇ ਆਸ, ਜੋ ਹੋਣਾ ਹੈ ਹੋਣਾ ਹੀ ਹੈ, ਮਨ ਚ ਆਸ ਨਾ ਕਰ, ਜੋ ਰੱਬ ਦੀ ਮਰਜ਼ੀ ਹੈ, ਜੋ ਭਾਗਾਂ ਚ ਲਿਖਿਆ ਉਹ ਹੋਣਾ ਹੀ ਹੋਣਾ। ਜਦੋਂ ਤੁਹਾਡੀ ਮਨਬਿਰਤੀ ਇਹ ਬਣਦੀ ਹੈ ਵੀ ਜੋ ਹੋਣਾ ਉਹ ਹੋਣਾ ਹੀ ਹੋਣਾ, ਫਿਰ ਤੁਹਾਨੂੰ ਅੰਦਰ ਇੱਕ ਚਾਅ ਪੈਦਾ ਹੁੰਦਾ, ਫਿਰ ਤੁਹਾਡੇ ਅੰਦਰ ਇੱਕ ਨਿਡਰਤਾ ਪੈਦਾ ਹੁੰਦੀ ਹੈ। ਠੀਕ ਹੈ, ਹੁਣ ਦੇਖੋ ਨਾ ਆਪਾਂ ਬਾਣੀ ਚੋਂ ਪੜ੍ਹਦੇ, ਨਿਰਭਉ ਹੋਏ ਭਜੋ ਭਗਵਾਨ, ਆਪਾਂ ਪੜ੍ਹ ਲਿਆ ਨਿਰਭਉ ਹੋਏ ਭਜੋ ਭਗਵਾਨ, ਪੜ੍ਹ ਲਿਆ। ਨਿਰਭਉ ਹੋਣਾ ਕਿੱਥੋਂ ਆ, ਕਿਹੜੀ ਚੀਜ਼ ਤੋਂ ਨਿਰਭਉ ਹੋਣਾ, ਕਿਸੇ ਬੰਦੇ ਤੋਂ ਨਿਰਭਉ ਹੋਣਾ, ਧਿਆਨ ਦੇਣਾ, ਨਿਰਭਉ ਹੋਏ ਭਜੋ ਭਗਵਾਨ। ਨਿਰਭਉ ਹੋਣਾ ਕਿੱਥੋਂ ਹੈ? ਸਭ ਤੋਂ ਪਹਿਲਾਂ ਸਾਡੇ ਅੰਦਰ ਡਰ ਆ ਕਿ ਪਤਾ ਨਹੀਂ ਯਾਰ ਫਲਾਣਾ ਕੰਮ ਬਣਨਾ ਕਿ ਨਹੀਂ ਬਣਨਾ, ਫਲਾਣੀ ਆਸ ਪੂਰੀ ਹੋਣੀ ਕਿ ਨਹੀਂ ਹੋਣੀ, ਪਤਾ ਨਹੀਂ ਫਲਾਣੀ ਚੀਜ਼ ਮਿਲਣੀ ਕਿ ਨਹੀਂ ਮਿਲਣੀ। ਗੁਰੂ ਜੀ ਕਹਿੰਦੇ ਸਭ ਤੋਂ ਪਹਿਲਾਂ ਨਿਰਭਉ ਹੋ। ਨਿਰਭਉ ਕਿੱਥੋਂ? ਕਿ ਝੂਠੀਆਂ ਤ੍ਰਿਸ਼ਨਾਵਾਂ ਤੋਂ, ਆਸਾਂ ਤੋਂ, ਝੂਠੀਆਂ ਮੰਗਾਂ ਤੋਂ ਨਿਰਭਉ ਹੋ। ਪੂਰੀਆਂ ਹੁੰਦੀਆਂ ਠੀਕ ਆ, ਨਹੀਂ ਤੇ ਨਾ ਸਹੀ। ਇਹ ਸਾਡੇ ਡਰ ਆ, ਸਾਡੇ ਅੰਦਰ ਨਾ ਇੱਕ ਗੱਲ ਬਣੀ ਹੋਈ ਹੈ ਵੀ ਯਾਰ ਜੇ ਕੰਮ ਬਣਿਆ ਹੀ ਨਹੀਂ, ਫਾਇਦਾ ਕੀ ਗੁਰੂ ਘਰ ਜਾਣ ਦਾ, ਫਾਇਦਾ ਕੀ ਸਵੇਰੇ ਤੜਕੇ ਉੱਠ ਕੇ ਪਾਠ ਕਰਨ ਦਾ ਜੇ ਕੰਮ ਬਣਿਆ ਹੀ ਨਹੀਂ। ਇਹ ਸਾਡੇ ਅੰਦਰ ਇੱਕ ਡਰ ਆ, ਇਸ ਡਰ ਕਰਕੇ ਸਾਡੇ ਅੰਦਰ ਭਜਨ ਬੰਦਗੀ ਨਹੀਂ ਹੁੰਦੀ। ਭੁੱਖ ਨੇ ਨਿਰਭਉ ਹੋਏ ਭਜੋ ਭਗਵਾਨ, ਕਹਿੰਦਾ ਭਜਨ ਬੰਦਗੀ ਕਰ ਭਗਵਾਨ ਦੀ, ਪਰ ਪਹਿਲਾਂ ਨਿਰਭਉ ਹੋ। ਕਹਿੰਦਾ ਭਾਵ ਇਹ ਨਾਮ ਸਿਮਰਨ ਕਰਨ ਲੱਗਿਆ ਮਨ ਵਿੱਚ ਇਹ ਚੀਜ਼ ਨਾ ਲਿਆ ਕਿ ਮੈਨੂੰ ਚੀਜ਼ ਮਿਲਣੀ ਕਿ ਨਹੀਂ ਮਿਲਣੀ, ਮਿਲਦੀ ਹੈ ਠੀਕ ਹੈ, ਨਹੀਂ ਤੇ ਨਾ ਸਹੀ। ਕੋਈ ਟੈਨਸ਼ਨ, ਕੋਈ ਇਸ ਚੱਕਰ ਚ ਨਹੀਂ ਪੈਣਾ, ਹੈ ਨਾ। ਨਿਰਭਉ ਹੋਏ ਭਜੋ ਭਗਵਾਨ, ਕਹਿੰਦਾ ਆਪਣੇ ਅੰਦਰ ਪਹਿਲਾਂ ਨਿਰਭੈਤਾ ਪੈਦਾ ਕਰ ਵੀ ਯਾਰ ਕੁਛ ਮਿਲਦਾ ਠੀਕ ਹੈ, ਨਹੀਂ ਮਿਲਦਾ ਤੇ ਨਾ ਸੀ, ਕੁਛ ਬਣਦਾ ਤੇ ਠੀਕ ਹੈ, ਨਹੀਂ ਤੇ ਨਾ ਸੀ। ਇਹ ਜਦੋਂ ਬਿਰਤੀ ਆਪਣੇ ਅੰਦਰ ਪੈਦਾ ਕਰੋਗੇ ਨਾ, ਝੂਠੇ ਪਦਾਰਥਾਂ ਦੀ ਮੰਗ ਖਤਮ ਕਰੋਗੇ, ਤੇ ਗੁਰੂ ਸਾਹਿਬਾਨ ਕਹਿਣ ਲੱਗੇ ਫਿਰ ਭਜਨ ਬੰਦਗੀ ਹੋਣੀ ਹੈ, ਉਹਨਾਂ ਚਿਰ ਭਜਨ ਬੰਦਗੀ ਨਹੀਂ ਹੋਣੀ। ਫਿਰ ਗੁਰੂ ਸਾਹਿਬਾਨ ਆਪ ਜੀ ਨੂੰ ਤਾਂ ਕਹਿੰਦੇ ਪਏ, ਕਬੀਰ ਸਾਹਿਬਾਨ ਕਹਿੰਦੇ ਪਏ, ਕਹਿੰਦੇ ਭਾਈ ਇੱਦਾਂ ਦੀ ਬਿਰਤੀ ਬਣਾ, ਜਦੋਂ ਤੂੰ ਬਿਰਤੀ ਬਣਾਵੇਂਗਾ ਨਾ ਆਪਣੀ ਦੀ, ਤੇ ਫਿਰ ਸਮਝ ਲੱਗਣੀ ਹੈ। ਹੁਣ ਦੇਖੋ ਉਹ ਕਹਿੰਦੇ ਦੋਨੋਂ ਜਾਣੇ ਕਹਿੰਦੇ, ਇੱਕ ਜਣਾ ਕਹਿੰਦਾ ਮਸੀਤ ਜਾਲਾ ਰਹਿੰਦਾ, ਦੂਜਾ ਕਹਿੰਦਾ ਮੂਰਤੀ ਚ ਰਹਿੰਦਾ, ਤੇ ਮੈਂ ਮੰਨਾਂ ਕਿਹਦੀ? ਇਹ ਕਰਕੇ ਮੈਂ ਦੋਨੋਂ ਛੱਡੇ, ਪੰਡਿਤ ਤੇ ਮੱਲਾ ਦੋਨੋਂ ਛੱਡੇ। ਹੁਣ ਦੇਖਣਾ ਦੂਜਾ ਕਹਿਣਾ ਕਹਿੰਦਾ, ਕਹਿੰਦਾ ਦੱਖਣ ਦੇਸ਼ ਹਰੀਕਾ ਬਾਸਾ ਪੱਛਮ ਅੱਲੇ ਮੁਕਾਮਾ, ਦੱਖਣ ਦੇਸ਼ ਹਰੀਕਾ ਬਾਸਾ। ਕਹਿੰਦਾ ਹਿੰਦੂ ਵਾਲੇ ਕਹਿੰਦੇ ਨੇ ਵੀ ਦੱਖਣ ਦੇ ਵਿੱਚ ਪਰਮਾਤਮਾ ਰਹਿੰਦਾ, ਤੇ ਜਿਹੜੇ ਦੂਜੇ ਨੇ ਪੱਛਮ ਅੱਲੇ ਮੁਕਾਮਾ, ਉਹ ਕਹਿੰਦੇ ਪੱਛਮ ਚ ਰਹਿੰਦਾ। ਮੁਕਾਮਾਂ ਦਾ ਕਿਹਨੂੰ ਕਹਿੰਦੇ, ਮੁਕਾਮ ਕਿਹਨੂੰ ਕਹਿੰਦੇ, ਟਿਕਾਣੇ ਨੂੰ। ਉਹ ਕਹਿੰਦੇ ਵੀ ਇਹ ਕਹਿੰਦੇ ਨੇ ਵੀ ਪੱਛਮ ਦੇ ਵਿੱਚ ਟਿਕਾਣਾ ਹੈ। ਕਹਿੰਦਾ ਭਾਵ ਮੱਕੇ ਚ ਰਹਿੰਦਾ ਪਰਮਾਤਮਾ, ਉਹ ਕਹਿੰਦੇ ਆ ਵੀ ਜਗਨਨਾਥਪੁਰੀ ਵਿੱਚ ਰਹਿੰਦਾ ਪਰਮਾਤਮਾ। ਕਹਿੰਦੇ ਮੈਂ ਮੰਨਾਂ ਤੇ ਮੰਨਾਂ ਕਿਹਦੀ, ਮੰਨਾਂ ਤੇ ਮੰਨਾਂ ਕਿਹਦੀ? ਤੇ ਕਬੀਰ ਸਾਹਿਬਾਂ ਨੇ ਬੜੇ ਪਿਆਰ ਨਾਲ ਲਿਖਿਆ, ਕਹਿੰਦੇ ਦਿਲ ਮੈਂ ਖੋਜ, ਦਿਲੇ ਦਿਲ ਖੋਜੋ ਇਹੀ ਠੌਰ ਮੁਕਾਮਾ। ਉਹ ਕਹਿੰਦੇ ਸੰਸਾਰ ਵਾਲਿਓ ਨਾ ਪੱਛਮ ਚ ਰਹਿੰਦਾ ਤੇ ਨਾ ਦੱਖਣ ਚ ਰਹਿੰਦਾ। ਕਹਿੰਦੇ ਫਿਰ ਕਿੱਥੇ ਰਹਿੰਦਾ? ਕਹਿੰਦੇ ਦਿਲ ਮੈਂ ਖੋਜ। ਕਹਿੰਦਾ ਆਪਣੇ ਅੰਦਰ ਦੀ ਖੋਜ ਕਰ, ਆਪਣੇ ਅੰਦਰ ਦੀ ਖੋਜ ਕਰ। ਕਹਿੰਦੇ ਮੈਂ ਤਾਂ ਛੱਡਿਆ ਦੋਨੋਂ, ਇਹਨਾਂ ਦੀ ਗੱਲ ਨਹੀਂ ਮੈਂ ਮੰਨਦਾ ਪਿਆ। ਕਿਹੜੀ ਗੱਲੋਂ? ਕਿ ਪਰਮਾਤਮਾ ਕਿਸੇ ਟਿਕਾਣੇ ਤੇ ਰਹਿੰਦਾ ਨਹੀਂ, ਪਰਮਾਤਮਾ ਸਾਡੇ ਅੰਦਰ ਰਹਿੰਦਾ। ਦਿਲ ਮੈਂ ਖੋਜ, ਦਿਲੇ ਦਿਲ ਖੋਜੋ। ਕਹਿੰਦਾ ਆਪਣੇ ਅੰਦਰ ਦੀ ਖੋਜ ਕਰੋ ਇਹੀ ਠੌਰ ਮੁਕਾਮਾ। ਕਹਿੰਦੇ ਇਹ ਤੁਹਾਡੇ ਅੰਦਰ ਹੀ ਪਰਮਾਤਮਾ ਦਾ ਟਿਕਾਣਾ ਜੇ, ਤੁਹਾਡੇ ਅੰਦਰ ਹੀ ਪਰਮਾਤਮਾ ਦਾ ਵਾਸਾ ਜੇ, ਐਵੇਂ ਨਾ ਕਿਤੇ ਬਾਹਰੋਂ ਲੱਭਦੇ ਰਹੋ। ਹੁਣ ਤੁਸੀਂ ਹਿਸਾਬ ਲਾਓ ਕਿ ਪਰਮਾਤਮਾ ਸਾਡੇ ਅੰਦਰ ਹੈ, ਅਸੀਂ ਬਾਹਰ ਖੋਜ ਕਰਦੇ ਫਿਰਦੇ, ਅਸੀਂ ਕਦੇ ਕਿਤੇ ਲੱਭਦੇ ਫਿਰਦੇ, ਕਦੇ ਕਿਤੇ ਲੱਭਦੇ ਫਿਰਦੇ। ਗੁਰੂ ਪਿਆਰਿਓ ਆਪਾਂ ਹੁਣ ਗੁਰਦੁਆਰੇ ਬੈਠੇ ਹਾਂ, ਕਦਲੀ ਬੈਠੇ ਹਾਂ, ਇੱਥੇ ਸਿੱਖਿਆ ਲੈਣ ਲਈ ਬੈਠੇ ਹਾਂ ਕਿ ਸਾਡੇ ਅੰਦਰ ਜਿਹੜਾ ਪ੍ਰਕਾਸ਼ ਹੈ, ਜਿਹੜਾ ਬ੍ਰਹਮ ਗਿਆਨ ਹੈ, ਅਸੀਂ ਆਪਣੇ ਆਪ ਦੀ ਪਹਿਚਾਣ ਕਰਨੀ ਹੈ, ਕਿਵੇਂ ਕਰਨੀ? ਗੁਰੂ ਸਾਹਿਬਾਨ ਕੋਲ ਗਿਆਨ ਲੈਣਾ, ਗੁਰੂ ਸਾਹਿਬਾਨ ਕੋਲ ਉਪਦੇਸ਼ ਲੈਣਾ, ਗੁਰੂ ਸਾਹਿਬਾਨ ਕੋਲ ਸੋਝੀ ਲੈਣੀ ਹੈ, ਹੈਨਾ। ਦੇਖੋ ਨਾ ਜਿਹੜਾ ਬਾਣੀ ਚ ਗੁਰੂ ਸਾਹਿਬਾਨ ਲਿਖਦੇ 730 ਅੰਗ ਦੇ ਉੱਤੇ, ਕਹਿੰਦੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਗੁਰੂ ਦੁਆਰੇ ਹੋਏ। ਹੁਣ ਧਿਆਨ ਦੇਣਾ, ਜਦੋਂ ਸਾਡੀ ਸੁੱਟ ਜਿਹੜੀ ਆ ਗੁਰੂ ਦੇ ਦੁਆਰੇ ਤੇ ਪਹੁੰਚ ਜਾਊਗੀ, ਬੈਠੂਗੀ ਇੱਥੇ ਆ ਕੇ, ਤੇ ਸਾਨੂੰ ਸੋਝੀ ਮਿਲੂਗੀ। ਕਿਹੜੀ ਸੋਝੀ ਮਿਲੇਗੀ? ਕਿ ਸਾਡੇ ਅੰਦਰ ਪਰਮਾਤਮਾ ਕਿੱਥੇ ਵੱਸਦੇ ਆ, ਪਰ ਅਸੀਂ ਉਹਨਾਂ ਦੀ ਖੋਜ ਕਿਵੇਂ ਕਰਨੀ? ਠੀਕ ਹੈ, ਸਭ ਕੁਝ ਖੋਜ ਅਸੀਂ ਆਪਣੇ ਅੰਦਰੋਂ ਕਰਨੀ ਹੈ, ਬਾਹਰੋਂ ਕਿਤੇ ਖੋਜ ਨਹੀਂ ਕਰਨੀ। ਬਾਹਰ ਕਿਤੇ ਪਰਮਾਤਮਾ ਨਹੀਂ ਵੱਸਦਾ ਪਿਆ। ਜਿੰਨਾ ਚਿਰ ਤੁਸੀਂ ਆਪਣੇ ਅੰਦਰੋਂ ਪਰਮਾਤਮਾ ਵੇਖ ਨਹੀਂ ਲੈਂਦੇ, ਉਹਨਾਂ ਚਿਰ ਤੁਹਾਨੂੰ ਬਾਹਰੋਂ ਪਰਮਾਤਮਾ ਮਹਿਸੂਸ ਨਹੀਂ ਹੋਣਾ। ਸਭ ਤੋਂ ਪਹਿਲਾਂ ਤੁਸੀਂ ਆਪਣੇ ਅੰਦਰੋਂ ਵੇਖਣਾ ਪਰਮਾਤਮਾ। ਜਿਵੇਂ ਜਿਵੇਂ ਆਪਣੇ ਅੰਦਰੋਂ ਵੇਖੋਗੇ, ਜਿਵੇਂ ਜਿਵੇਂ ਆਪਣੇ ਅੰਦਰੋਂ ਤੁਸੀਂ ਮਹਿਸੂਸ ਕਰਦੇ ਜਾਓਗੇ, ਐਸੀ ਬਿਰਤੀ ਬਣਦੀ ਜਾਏਗੀ, ਐਸੀ ਬਿਰਤੀ ਬਣਦੀ ਜਾਏਗੀ। ਜਿਵੇਂ ਭਗਤ ਨਾਮਦੇਵ ਜੀ ਕਹਿੰਦੇ, ਕਹਿੰਦੇ ਵੀ ਜਿਵੇਂ ਮੈਂ ਆਪਣੇ ਅੰਦਰੋਂ ਉਸ ਪਰਮਾਤਮਾ ਨੂੰ ਮਹਿਸੂਸ ਕੀਤਾ, ਆਪਣੇ ਅੰਦਰੋਂ ਉਸ ਪ੍ਰਕਾਸ਼ ਨੂੰ ਮਹਿਸੂਸ ਕੀਤਾ, ਉਹ ਤੱਕ ਪਹੁੰਚ ਕੀਤੀ, ਕਹਿੰਦੇ ਫਿਰ ਮੈਂ ਅੱਖਾਂ ਦੇ ਜ਼ਰੀਏ ਵੇਖਿਆ ਸੰਸਾਰ ਨੂੰ। ਅੱਛਾ ਕੀ ਵੇਖਿਆ? ਕਹਿੰਦੇ ਮੈਂ ਵੇਖਿਆ ਕਿ ਮੈਨੂੰ ਐਂ ਲੱਗੇ ਵੀ ਜਿਵੇਂ ਸਾਰੀ ਦੁਨੀਆਂ ਨਿਰੰਕਾਰ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਹਿੰਦੇ ਚਾਰ ਚੁਫੇਰੇ ਮੈਨੂੰ ਪਰਮਾਤਮਾ ਹੀ ਪਰਮਾਤਮਾ ਨਜ਼ਰ ਆਉਣ ਡਿਆ, ਪਰਮਾਤਮਾ ਹੀ ਪਰਮਾਤਮਾ ਨਜ਼ਰ ਆਉਣ ਡਿਆ। ਕਿਹੜੀ ਗੱਲੋਂ? ਕਿਉਂਕਿ ਮੇਰੇ ਅੰਦਰੋਂ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ, ਮੇਰੇ ਅੰਦਰੋਂ ਮੈਨੂੰ ਉਸ ਪ੍ਰਕਾਸ਼ ਦੀ ਪ੍ਰਾਪਤੀ ਹੋ ਗਈ ਹੈ। ਕਦੀ ਦੇਖਣਾ सुखिए के भाने सुखिए, दुखिए के भाने सब दुखिए। जिहड़ा बंदा सुखी होंदा ना उहनूं लगदा सब सुखी ने, कोई दुखी होवे उहनूं लगदा सब दुखी ने। देखो आपां रात नूं सौण लगदे हां ते आपां बच्चिआं नूं कहिंदे हां बेटे आ बस करो हुण तुसीं बदला खेड लिया रजाई च वड़ जाओ, ऐसे सब दुनिया रजाई च वड़ी है, सब दुनिया सुती पई है, पै जाओ जी। उस दा आपां सोचिए जिहड़े फुटपाथ ते लोग बैठे बेचारे, किसे कोल रजाई हैगी नहीं, पर आपां कदे सोचिआ आपणा ते मन की कहिंदा, सब दुनिया रजाई च वड़ गई, हुण तुसीं वी वड़ जाओ रजाई च। रात नूं रोटी खाण लगदे हैं, बच्चिआं नूं आवाज़ मारदे हैं बह जाओ रोटी खा लो, इस वेले सब दुनिया रोटी खा के बह गई ते तुसीं वेहले बरंडे रोटी नहीं खाण दे। की ध्यान देईए कि पता नहीं किन्नी दुनिया भुखी बैठी होनी जिहदे कोल रोटी जोगा है ही कुछ नहीं। पता की है, असीं खा लईए सानूं लगदा सब ने खा ली है, असीं रजाई लै ली सानूं लगदा सब ने रजाई लै ली है, असीं सुखियां लगदा सानूं सब सुखी ने। गुरु प्यारिओ कितें संत बन के वेखो, अंदरों सुरत शब्द नाल मिलाप करके देखो, जिदन मिलाप कर लो कि तुहानूं ऐ लगना जिवें सब दुनिया संती है, सब दुनिया साधु ही है। कि गलो तुसीं अपने आप नूं साध लिया, अपने आप नूं साध लिया। जिदन तुहाडे अंदर चंगाई पैदा होगी, गुरु नानक पातशाह कहते हम नहीं चंगे बुरा नहीं कोई, कहते ऐसी चंगाई अंदर पैदा हो गई है कि हुण मैं देखदा मैनूं कोई बुरा दिसदा ही नहीं, बुरा दिसदा ही कोई नहीं। ऐसी बिरती बनानी है, कबीर सब ते हम बुरे, कबीर जी कहते सब ते हम बुरे, हम तज भलो सब को। देखो कबीर सब ते हम बुरे, कबीर जी कहते सब तो ज्यादा बुरा मैं हाँ, हम तज भलो सब को, कहते मैनू छड़ के सब दुनिया भली है चंगी। कितों पता लगा भाई, कबीर जी पता की कहते, कहते असल दे विच जिदा जिदा मैं अपने अंदर गया, अपने अंदर जाई गया जाई गया जाई गया, अंदरों बिरती बनती गई। की बिरती बनती गई कि मैं अपने औगुण वेखण जोगा होया। हुण ध्यान देना, किसी ने पूछा कबीर जी भी की निशानी है कि बंदा अपने लागे आ गया, अंदर भगती शुरू हो गई है, सिमरन शुरू हो गया, अपने नजदीक आ गया, ते सब तो वड्डी निशानी जे कि निशानी, हुण कोई बंदा घर नहीं रहिंदा हुंदा सी, बेचारा काम कार करदा हुंदा सी, एक दिन छुट्टी हो गई कि छुट्टी होगी तो घर की वी कहती कहती जी गल सुनो, खंड मुखी है, पत्ती मुखी है, राशन लियाने वाला लै, राशन लियाने वाला खंड मुखी है, है अजे तो दस दिन नहीं हो खंड लिया तो खंड मुक भी गई। वो घर वाली कहती जी गल सुनो, तुम कहीं घर रहो तुम पता लगे ना, तुम तो सारा दिन बहर रहने, तुम तो रात को आना होया कि घड़ी पर हूं, तुहानूं की पता खंड किदां लगती है, पत्ती किवें लगती है, घर च आवाजाई किन्नी है, तुहानूं की पता। अज तुसीं घर हो ना, अज तुसीं वेख लिओ, लो जी जिसले कदी कोई मिलन आ जाए, कदी कोई मिलन आ जाए, दिहाड़ी च न्याणे कह दें चाह बनाओ मम्मी, यह भी कही जाए चाह बना भली, चार बारी चाह पी गया, हुण कहिंदा कहिंदा भली लोके गल साची, अज मैनूं पता लगा वे खंड पत्ती किदां मुकदी, मैं तो एवें कल्पदा खंड पत्ती मुकती कि। मतलब जो तुम अपने घर रहोगे तेन घर का माहौल पता लगेगा। कबीर साहबन कहते कहते जो तुम अपने मन के लागे आओगे ना, अपने घर रह लगोगे, सब तो पहली निशानी है तुम अपने औगुण दिखाई दे, सब तो पहली निशानी तुम अपने औगुण दिखाई देने, अपने औगुण तुम पता लगता मैं बहुत चंगा हाँ, मैं बहुत नेक हाँ, तेन चंगाई नजर क्यों आती है अपनी, क्योंकि तुहानूं दूजे लोग बुरे नजर आउंदे, तुसीं लोकां दे नेड़े हो अपने नेड़े नहीं हो, अपने नेड़े नहीं हो। जदों अपने नेड़े होवोगे ना फिर तुहानूं अपने औगुण दिखाई देणगे। ते कबीर साहबन कहिंदे कहिंदे वी मैं भगती करदा करदा अपने नेड़े आ गया, जिद्दां ही मैं अपने नेड़े आया अपने लागे आया तो सब तो पहला मैनूं अपने औगुण दिखाई दिते। की लिखिया उन्होंने, कबीर साहब ते हम बुरे, कहिंदे मैनूं पता लगा वी लोकां दीआं बुराईआं कढ़दे रहे, अज पता लगा भी सब तो ज्यादा बुराई साढ़े अंदर केड़ी, किसी की बुराई वेखनी सब तो वड्डी बुराई, अंदर किसी नूं माड़ा कहना सब तो वड्डा माड़ापन अपने अंदर, किसी नूं चंगा कहना चंगाई है, किसी नूं माड़ा कहना बुराई है। की कहन लगे, कबीर सब ते हम बुरे। कबीर जी कहिंदे मैनूं उदों पता लगा जदों मैं अपने घर रहन लगा, अपने मन दे नजदीक आया, भगती करदा करदा, ते पहली निशानी मैनूं पता लगा भी सब ते हम बुरे, हम तज भलो सब कोई, कहते मैनू छड़ के सब दुनिया चंगी है। फिर कबीर साहबा ने बड़ी वधिया गल कही, ਕਹਿੰਦੇ ਜਿਹਨੇ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਕਹਿੰਦਾ ਜਿਸ ਬੰਦੇ ਨੂੰ ਆਹ ਗੱਲ ਸਮਝ ਲੱਗ ਜਾਵੇ, ਆਪਣੇ ਔਗਣ ਦੱਸਣ ਲੱਗ ਪਣ, ਆਪਣੀਆਂ ਬੁਰਾਈਆਂ ਦੱਸਣ ਲੱਗ ਪਣ, ਕਬੀਰ ਸਾਹਿਬਣ ਕਹਿੰਦੇ ਉਹ ਮੇਰਾ ਮਿੱਤਰ ਹੈ। ਮਿੱਤਰ ਦਾ ਮਤਲਬ ਕੀ ਹੈ? ਹਮ ਉਮਰ ਹੈ। ਹਮ ਉਮਰ ਦਾ ਮਤਲਬ ਕੀ ਹੈ? ਉਹਦੀ ਆਤਮਿਕ ਬਿਰਤੀ ਮੇਰੀ ਆਤਮਿਕ ਬਿਰਤੀ ਬਰਾਬਰ ਦੀ ਹੈ, ਉਹਦੀ ਸੁਰਤ ਮੇਰੀ ਸੁਰਤ ਵਰਗੀ ਆ। ਤੇ ਜਿਹਨੂੰ ਆਪਣੀ ਬੁਰਾਈ ਦਿਖਾਈ ਨਹੀਂ ਦਿੱਤੀ ਅਜੇ ਤੱਕ, ਉਹ ਜਿੰਨੀ ਮਰਜ਼ੀ ਭਗਤੀ ਕਰ ਲਵੇ, ਅਜੇ ਕਬੀਰ ਜੀ ਕਹਿੰਦੇ ਉਹ ਮੇਰਾ ਮਿੱਤਰ ਨਹੀਂ ਹੈ, ਮੇਰੇ ਵਰਗਾ ਨਹੀਂ ਬਣ ਸਕਦਾ, ਤੋਂ ਬਹੁਤ ਦੂਰ ਬੈਠਾ ਜੀ। ਅੰਦਰ ਜਾਣਾ ਪੈਣਾ ਸਾਨੂੰ, ਜਿਵੇਂ ਜਿਵੇਂ ਅੰਦਰ ਜਾਓਗੇ ਨਾ ਤਾਂ ਗੱਲ ਬਣਨੀ ਆ। ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੋਰ ਮਕਾਮਾ। ਕਹਿੰਦੇ ਆਪਣੇ ਅੰਦਰ ਦੀ ਖੋਜ ਕਰੋ, ਆਪਣੇ ਅੰਦਰ ਦੀ ਖੋਜ ਕਰੋਗੇ, ਇਹੀ ਠੋਰ ਮਕਾਮਾ। ਠੋਰ ਦਾ ਭਾਵ ਜਗ੍ਹਾ, ਮੁਕਾਮ ਦਾ ਭਾਵ ਟਿਕਾਣਾ। ਕਹਿੰਦਾ ਇਹੀ ਸਾਡੇ ਅੰਦਰ ਜਗ੍ਹਾ ਹੈ, ਇਹੀ ਟਿਕਾਣਾ ਜਿੱਥੇ ਪਰਮਾਤਮਾ ਰਹਿੰਦਾ ਹੈ, ਕਿਸੇ ਬਿਲਡਿੰਗ ਦੇ ਅੰਦਰ ਨਹੀਂ ਰਹਿੰਦਾ। ਠੀਕ ਹੈ ਨੀ? ਜਿਹੜਾ ਉਹ ਕਹਿੰਦੇ ਫਿਰਦੇ ਨੇ ਵੀ ਮਸੀਤ ਵਿੱਚ ਅੱਲਾ ਵਸਦਾ ਫਿਰਦਾ ਤੇ ਮੂਰਤੀ ਚ ਰਾਮ ਵਸਦਾ ਫਿਰਦਾ, ਕਹਿੰਦੇ ਨਹੀਂ, ਪਰਮਾਤਮਾ ਸਾਡੇ ਅੰਦਰ ਵਸਦਾ। ਅੰਦਰ ਦੀ ਖੋਜ ਕਰਨੀ ਹੈ, ਜਿਵੇਂ ਜਿਵੇਂ ਅੰਦਰ ਦੀ ਖੋਜ ਕਰੋਗੇ ਤੇ ਤਾਂ ਗੱਲ ਬਣਨੀ। ਫਿਰ ਗੁਰੂ ਸਾਹਿਬਾਂ ਕੀ ਕਹਿਣ ਲੱਗੇ? ਕਹਿੰਦੇ ਬੁਣ ਬੁਣ ਆਪ ਆਪ ਪਹਿਰਾਵੋ, ਬੁਣ ਬੁਣ ਆਪ ਆਪ ਪਹਿਰਾਵੋ। ਕਬੀਰ ਜੀ ਕਹਿਣ ਲੱਗੇ, ਕਹਿੰਦੇ ਬੁਣ ਬੁਣ ਆਪ। ਹੁਣ ਦੇਖੋ ਜਨਾਨੀਆਂ ਨਾ ਸਵੈਟਰ ਹੁੰਦੀਆਂ, ਸਵੈਟਰ ਹੁੰਦੀਆਂ। ਕਿਸੇ ਨੇ ਪੁੱਛਿਆ, ਭੈਣ ਜੀ ਵੀ ਸਵੈਟਰ ਕਿਹਦਾ ਬਣਾਉਣ ਦੇ, ਤੁਹਾਨੂੰ ਕੀ ਲੱਗ ਰਿਹਾ? ਨਹੀਂ ਤੁਸੀਂ ਦੱਸੋ ਕਿਹਦੇ ਲਈ ਬਣਾ ਰਹੇ? ਮੈਂ ਆਪਣੇ ਲਈ ਬਣਾ ਰਹੀ, ਮੈਂ ਆਪਣੇ ਲਈ ਬਣਾ ਰਹੀ। ਠੰਡ ਬੜੀ ਹੋ ਗਈ ਤੇ ਮੈਂ ਕਿਹਾ ਕਿ ਸਵੈਟਰ ਬਣਾਵਾਂ, ਮੈਂ ਆਪਣੇ ਲਈ ਬਣਾ ਰਹੀ। ਇਹ ਸਵੈਟਰ ਬੁਣ ਕੇ ਮੈਂ ਖੁਦ ਪਾਉਣਾ, ਖੁਦ ਪਾਉਣਾ ਮੈਂ। ਠੀਕ ਹੈ? ਤੇ ਕਬੀਰ ਸਾਹਿਬ ਨੇ ਬੁਣ ਬੁਣ ਆਪ, ਕਹਿੰਦੇ ਮੈਂ ਨਾਮ ਸਿਮਰਨ ਦੀ ਬਣਾਈ ਕਰਦਿਆਂ ਕਰਦਿਆਂ ਆਪ ਪਹਿਰਾਵੋ। ਕਹਿੰਦੇ ਇਹ ਤੋਂ ਜਿਹੜੇ ਅਵਸਥਾ ਤਿਆਰ ਹੋਣੀ ਨਾ, ਉਹ ਮੈਂ ਆਪਣੇ ਤੇ ਪਾਉਣੀ ਹੈ। ਹੁਣ ਦੇਖਿਓ, ਇਹ ਨਹੀਂ ਵੀ ਤੁਸੀਂ ਕੋਟੀ ਤਿਆਰ ਕੀਤੀ ਤੇ ਕਿਸੇ ਲਈ ਤਿਆਰ ਕਰਤੀ ਹੈ, ਤੁਹਾਨੂੰ ਕੀ ਪਤਾ ਲੱਗੂ ਨਿੱਘੀ ਸੀ ਕਿ ਨਹੀਂ ਨਿੱਘੀ? ਕੋਟੀ ਤਿਆਰ ਕਰਕੇ ਆਪ ਪਾਓਗੇ ਤੇ ਪਤਾ ਲੱਗੂਗਾ ਵੀ ਵਾਕਈ ਨਿੱਘੀ ਸੀ, ਵਾਕਈ ਹੀ ਉਨ ਤਗੜੀ ਸੀ, ਵਾਕਈ ਹੀ ਇਹ ਉਨ ਬੜੀ ਚੰਗੀ ਸੀ, ਨਿੱਘ ਆਉਂਦਾ ਹੈ। ਤੇ ਕਬੀਰ ਸਾਹਿਬਣ ਕਹਿੰਦੇ ਬੁਣ ਬੁਣ ਆਪ, ਕਹਿੰਦੇ ਮੈਂ ਨਾਮ ਸਿਮਰਨ ਕਰਦਾ 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 ਆਪ ਪਹਿਰਾਵੋ। ਕਹਿੰਦਾ ਜਿਹੜੀ ਮੈਂ ਕੋਟੀ ਬਣਾਈ ਹੈ, ਸਵੈਟਰ ਬਣਾਇਆ, ਇਹਨੂੰ ਆਪ ਪਾਉਣਾ ਹੈ। ਮੈਨੂੰ ਪਤਾ ਲੱਗੇ ਨਿੱਘ ਗਿਆ, ਇਹ ਮੈਂ ਕਿਸੇ ਨੂੰ ਨਹੀਂ ਦੇਣਾ, ਇਹਦਾ ਮਤਲਬ ਨਾਮ ਸਿਮਰਨ ਕਰਦਾ ਕਰਦਾ ਆਪਣੀ ਕਮਾਈ ਕਿਸੇ ਨੂੰ ਨਹੀਂ ਦੇਈ। ਜਿਹੜਾ ਆਪਾਂ ਕਹਿ ਦਿੰਦੇ ਨਾ ਵੀ ਚੱਲ ਮੇਰੀ ਕਮਾਈ ਤੈਨੂੰ ਲੱਗ ਜਾਏ, ਨਹੀਂ ਲੱਗਦੀ। ਗੁਰੂ ਰੂਪ ਪਿਆਰੀ ਸਾਸੀਏ, ਬੁਣ ਬੁਣ ਆਪ ਆਪ ਪਹਿਰਾਵੋ, ਜਹ ਨਹੀਂ ਆਪ ਤਾਂ ਹੋਏਗਾ ਵੋ। ਕਬੀਰ ਜੀ ਕਹਿੰਦੇ ਉਹਦੇ ਬੁਣ ਬੁਣੇ ਆਪ, ਕਹਿੰਦੇ ਮੈਂ ਨਾਮ ਸਿਮਰਨ ਆਪ ਕਰਦਾ 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 ਇਹ ਤੋਂ ਜਿਹੜੀ ਅਵਸਥਾ ਤਿਆਰ ਕਰਨੀ ਹੈ, ਉਹ ਮੈਂ ਆਪਣੇ ਲਈ ਤਿਆਰ ਕਰਦਾ, ਮੇਰੀ ਅਵਸਥਾ ਬਣਨੀ ਹੈ। ਇਹਦਾ ਨਿੱਘ ਮੈਂ ਮੰਨਣਾ, ਉਹਦਾ ਨਿੱਘ ਦੂਜੇ ਨੇ ਨਹੀਂ ਮੰਨਣਾ। ਫਿਰ ਕੀ ਕਹਿਣ ਲੱਗੇ? ਕਹਿੰਦੇ ਜਹ ਨਹੀਂ ਆਪ ਤਾਂ ਹੋਏਗਾ ਵੋ। ਕਹਿੰਦੇ ਮੈਨੂੰ ਬੁਣਦਾ 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 ਉੱਥੇ ਪਹੁੰਚ ਗਿਆ, ਕਿੱਥੇ? ਜਹ ਨਹੀਂ ਆਪ, ਜਿੱਥੇ ਮੇਰਾ ਆਪਣਾ ਆਪ ਖਤਮ ਹੋ ਗਿਆ, ਜਿੱਥੇ ਮੇਰਾ ਆਪਣਾ ਆਪ, ਮੇਰੀ ਮੈਂ, ਮੇਰੀ ਹਉਮੈ ਖਤਮ ਹੋ ਗਈ, ਤਾਂ ਹੋਏਗਾ ਵੋ। ਕਹਿੰਦੇ ਉੱਥੇ ਬੈਠਾ ਮੈਂ ਹੁਣ ਗਾਇਨ ਕਰ ਰਿਹਾ, ਕਹਿੰਦਾ ਭਾਵ ਸ਼ਬਦ ਦੀ ਆਰਾਧਨਾ ਕਰ ਰਿਹਾ, ਜਿੱਥੇ ਮੈਨੂੰ ਆਪਣੇ ਆਪ ਦੀ ਹੋਸ਼ ਨਹੀਂ ਹੈ। ਤੇ ਆਪਾਂ ਤੇ ਜਦੋਂ ਸਿਮਰਨ ਕਰਦੇ ਹਾਂ, ਸਾਨੂੰ ਤੇ ਆਪਣੇ ਆਪ ਦੀ ਹੋਸ਼ ਹੁੰਦੀ, ਆਪਾਂ ਕੀ ਕਰਨ ਡੇ ਹੁੰਦੇ? ਵਾਹਿਗੁਰੂ, ਫਲਾਣਾ ਕੰਮ ਕਿਤੇ ਬਣ ਜਾਵੇ, ਧਮਕਾਣਾ ਕੰਮ ਬਣ ਜਾਵੇ। ਉਹ ਕਹਿੰਦੇ ਜਹ ਨਹੀਂ ਆਪ, ਜਿੱਥੇ ਮੇਰਾ ਆਪਣਾ ਆਪ ਖਤਮ ਹੋ ਗਿਆ, ਮੈਂ ਖਤਮ ਹੋ ਗਈ ਹੈ, ਜਿੱਥੇ ਮੈਨੂੰ ਆਪਣੇ ਆਪ ਦੀ ਹੋਸ਼ ਨਹੀਂ ਹੈਗੀ ਹੁਣ, ਵੀ ਮੇਰਾ ਵੀ ਕੁਝ ਹੈਗਾ, ਮੈਨੂੰ ਵੀ ਕਿਸੇ ਕੰਮ ਕਰਨ ਦੀ ਲੋੜ ਹੈਗੀ। ਕਹਿੰਦੇ ਨਹੀਂ ਤਾਂ ਹੋਏਗਾ ਵੋ। ਕਹਿੰਦੇ ਮੈਂ ਉੱਥੇ ਨਾ ਜਾ ਕੇ ਗਾਉਣ ਲੱਗ ਪਿਆ, ਕਹਿੰਦਾ ਪਾ ਮੈਂ ਉਸ ਬਿਰਤੀ ਵਿੱਚ ਪਹੁੰਚ ਕੇ ਨਾਮ ਸਿਮਰਨ ਕਰਨ ਲੱਗ ਪਿਆ। ਠੀਕ ਹੈ, ਕਦੀ ਵਿਚਾਰ ਕਰਨਾ। ਇੱਕ ਜਗ੍ਹਾ ਤੇ ਕਬੀਰ ਸਾਹਿਬਣ ਕਹਿੰਦੇ ਕਬੀਰ ਪਰਦੇਸੀ ਕੇ ਘਾਗਰੇ ਚੌਂਦਿਸ ਲੱਗੀ ਆਗ। ਕਬੀਰ ਪਰਦੇਸੀ ਕੇ ਘਾਗਰੇ, ਪਰਦੇਸੀ ਕੌਣ ਹੈ? ਜਿਹਦਾ ਆਪਣਾ ਟਿਕਾਣਾ ਨਹੀਂ ਹੈ, ਘਰ ਆਪਣਾ ਨਹੀਂ, ਜਾਣਾ ਕਿਤੇ, ਮਨ ਪਰਦੇਸੀ ਹੈ। ਕਹਿੰਦੇ ਕਬੀਰ ਪਰਦੇਸੀ ਕੇ ਘਾਗਰੇ, ਹੁਣ ਘਾਗਰਾ ਕਿਹਨੂੰ ਕਹਿੰਦੇ ਆ? ਠੀਕ ਹੈ, ਤੁਸੀਂ ਦੇਖਿਆ ਰਾਜਸਥਾਨ ਦੇ ਅੰਦਰ ਕੁੜੀਆਂ ਬੀਬੀਆਂ ਪੇਟੀਕੋਟ ਜਿਹਾ ਪਾਉਂਦੀਆਂ, ਉਹਨੂੰ ਘਾਗਰਾ ਕਹਿੰਦੀਆਂ। ਇੱਥੇ ਕਬੀਰ ਸਾਹਿਬਾਂ ਨੇ ਕਹਿਤਾ, ਕਹਿੰਦਾ ਪਰਦੇਸੀ ਕੇ ਘਾਗਰੇ, ਮਨ ਪਰਦੇਸੀ ਹੈ, ਉਹ ਤੋਂ ਘਾਗਰਾ ਪਾਇਆ ਨੇ ਕਿਹੜਾ? ਗਿਆਨ ਇੰਦਰੇ ਸਰੀਰ, ਇਹ ਘਾਗਰਾ ਹੀ ਹੈ, ਇਹ ਘਾਗਰਾ। ਤੁਸੀਂ ਕਦੀ ਦੇਖਿਓ ਕੋਈ ਵੀ ਜਨਾਨੀ ਤੁਸੀਂ ਕਦੀ ਧਿਆਨ ਦੇਣਾ, ਜਨਾਨੀਆਂ ਸੂਟ ਬਹੁਤ ਬਦਲਦੀਆਂ, ਜਨਾਨੀਆਂ ਸੂਟ ਬਹੁਤ ਬਦਲਦੀਆਂ। ਇਹਨਾਂ ਦਾ ਮਤਲਬ ਸਮਝਿਆ ਕਰੋ, ਕਦੀ ਗੌਰ ਕਰਿਆ ਕਰੋ, ਠੀਕ ਹੈ। ਕੋਈ ਜਣਾ ਲੱਗਾ ਮਜ਼ਾਕ ਕਰਨ, ਬੀਬੀਆਂ ਤਾਂ ਕੰਮ ਹੀ ਕੋਈ ਨੀ ਹੋਰ, ਇਹਨਾਂ ਤਾਂ ਰੋਜ਼ ਨਵਾਂ ਸੂਟ ਚਾਹੀਦਾ। ਆਹ ਮੈਂ ਕੱਲ ਪਾਇਆ ਸੀ, ਮੈਂ ਨਹੀਂ ਪਾਉਣਾ, ਇਹ ਮੇਰਾ ਵੇਖਿਆ ਕਿਸੇ ਨੇ ਪਹਿਲਾਂ। ਜਦੋਂ ਉਹਨੇ ਦੋ ਤਿੰਨ ਵਾਰੀ ਮੈਨੂੰ ਕਿਹਾ ਨਾ ਵੀ ਬੀਬੀਆਂ ਸੂਟ ਬਹੁਤ ਬਦਲਦੀਆਂ, ਆਹ ਕੱਲ ਪਾਇਆ ਸੀ ਮੈਂ ਨਹੀਂ ਪਾਉਣਾ, ਮੇਰੇ ਕੋਲ ਤਾਂ ਸੂਟ ਹੀ ਮੁੱਕ ਗਏ ਹੁਣ। ਸਾਡੇ ਵੀ ਦਿਮਾਗ ਚ ਆਇਆ ਵੀ ਵਾਕਈ ਜਨਾਨੀਆਂ ਸੂਟ ਬਹੁਤ ਬਦਲਦੀਆਂ, ਇਹ ਚੱਕਰ ਕੀ ਹੈ। ਵੰਨ ਸੋਨੇ ਸੂਟ ਪਾਉਣਾ ਚਾਹੁੰਦੀਆਂ, ਤੇ ਮੇਰੇ ਪਰਮਾਤਮਾ ਪਤਾ ਕੀ ਕਹਿੰਦੇ, ਕਹਿੰਦੇ ਮੂਰਖਾ, ਇਹ ਜਿੰਨਾ ਚਿਰ ਆਤਮਾ ਅਗਿਆਨਤਾ ਦੇ ਹਨੇਰੇ ਵਿੱਚ ਰਹੇਗੀ ਉਨਾ ਚਿਰ ਸੂਟ ਬਦਲਦੀ ਰਹੇਗੀ, ਸਰੀਰ ਬਦਲਦੀ ਰਹੇਗੀ। ਰੋਜ਼ ਨਵਾਂ ਸੂਟ ਲੱਭਦੀ ਫਿਰਦੀ ਹੈ, ਰੋਜ਼ ਨਵਾਂ ਸਰੀਰ ਲੱਭਦੀ ਫਿਰਦੀ ਹੈ। ਹੁਣ ਆਦਮੀ ਜਿਹੜਾ ਹੈ, ਜਿਹੜਾ ਪੁਰਖ ਹੈ, ਆਦਮੀ ਜਿਹੜਾ ਹੈ, ਉਹ ਇੱਕ ਸੂਟ ਸਵਾ ਲਿਆ, 10 ਸਾਲ 20 ਸਾਲ ਪੈਂਟ ਕੋਟ ਉਹੀ ਪਈ ਫਿਰਦਾ। ਉਹਨੂੰ ਕਿਸੇ ਨੇ ਕਿਹਾ, ਘਰ ਦੀ ਕਹਿੰਦੀ, ਕਹਿੰਦੀ ਜੀ ਸੂਟ ਆ ਚੇਂਜ ਕਰ ਲਓ, ਹਾਏ ਉਹੀ ਪਈ ਫਿਰਦੇ ਰਹਿੰਦੇ ਤੁਸੀਂ, ਨਹੀਂ ਚੰਗੇ ਲੱਗੇ। ਉਹ ਕੁਝ ਨਹੀਂ, ਇਹਦਾ ਕੀ ਵਿਗੜਿਆ। ਬੰਦਿਆਂ ਨੂੰ ਇੰਨੇ ਸੂਟ ਪਸੰਦ ਨਹੀਂ ਆਉਂਦੇ, ਉਹ ਇੱਕ ਅੱਧਾ ਲੈ ਲਿਆ ਬਸ ਠੀਕ ਹੀ ਠੀਕ ਹੈ, ਉਹੀ ਰੰਗ ਉਹੀ ਪੱਗ ਬੰਨੀ ਫਿਰਦੇ, ਉਹੀ ਰੰਗ ਦਾ ਸੂਟ ਪਾਈ ਫਿਰਦੇ। ਉਹ ਜਦੋਂ ਆਤਮਾ ਪੁਰਖ ਬਣ ਜਾਂਦੀ ਹੈ ਫਿਰ ਬਹੁਤੇ ਸੂਟ ਪਸੰਦ ਨਹੀਂ ਆਉਂਦੇ, ਇੱਕੋ ਸੀਰ ਲੈ ਲਿਆ ਕੰਮ ਨਿਬੇੜੋ। ਹੁਣ ਸਿਰਫ ਵਿਚਾਰ ਕਰਦੀ, ਅੰਦਰ ਜਾਣਾ ਅੰਦਰ, ਠੀਕ ਹੈ। ਹੁਣ ਇੱਥੇ ਗੁਰੂ ਸਾਹਿਬਾਨ ਕੀ ਕਹਿਣ ਲੱਗਿਆ, ਕਹਿੰਦੇ ਪਰਦੇਸੀ ਕੇ ਘਾਗਰੇ ਚੌਂਦਿਸ ਲਾਗੀ ਆਗ। ਕਹਿੰਦੇ ਜਿਹੜਾ ਮਨ ਪਰਦੇਸੀ ਆ, ਘਾਗਰੇ ਬੜੇ ਪਾਉਂਦਾ, ਸਰੀਰ ਬੜੇ ਬਦਲਦਾ ਹੈ, ਗਿਆਨ ਅੰਦਰ ਇਹ ਘਾਗਰਾ ਆ, ਠੀਕ। ਚੌਂਦਿਸ ਲਾਗੀ ਆਗ, ਕਹਿੰਦਾ ਘੱਗਰੇ ਨੂੰ ਚੌਂ ਪਾਸਿਓਂ ਅੱਗ ਲੱਗੀ। ਇਹਦਾ ਮਤਲਬ ਗਿਆਨ ਇੰਦਰਿਆਂ ਨੂੰ ਚੌਂ ਪਾਸਿਓਂ ਅੱਗ ਲੱਗੀ ਹੈ। ਅੱਖਾਂ ਵੇਖਦੀਆਂ ਆਹ ਹੋ ਜਾਵੇ, ਕੰਨ ਸੁਣਦੇ ਆਹ ਹੋ ਜਾਵੇ, ਜ਼ਬਾਨ ਇਹਦੀ ਆਹ ਸਵਾਦ ਚਾਹੀਦਾ ਹੈ, ਨੱਕ ਸੁੰਘਦਾ ਕਹਿੰਦਾ ਨਹੀਂ ਇਹ ਨਹੀਂ ਚੀਜ਼ ਠੀਕ ਲੱਗੀ, ਚਮੜੀ ਦਾ ਸਪਰਸ਼ ਕਹਿੰਦਾ ਨਾ ਨਾ ਨਾ। ਇਹਨੂੰ ਕਹਿੰਦੇ ਪਰਦੇਸੀ ਕੇ ਘਾਗਰੇ ਚੌਂਦਿਸ ਲੱਗੀ ਆਗ। ਕਹਿੰਦਾ ਮਨ ਪਰਦੇਸੀ ਆ, ਆਹ ਤੂੰ ਘੱਗਰਾ ਪਾਇਆ, ਇਹਨੂੰ ਚਾਰ ਚਪੇਰੇ ਦੀ ਅੱਗ ਲੱਗੀ ਹੈ। ਕਹਿੰਦਾ ਭਾ ਗਿਆਨ ਇੰਦਰਾਂ ਨੂੰ ਅੱਗ ਲੱਗੀ ਹੈ, ਕਿਤੇ ਟਿਕਦੇ ਨਹੀਂ। ਫਿਰ ਕੀ ਕਹਿੰਦੇ, ਖਿੰਤੇ ਖਿੰਥਾ ਜਲ ਕੋਲਾ ਬਹੀ ਧਾਗੇ ਆਂਚ ਨਾ ਲਾਗ, ਖਿੰਥਾ ਜਲ ਕੋਲਾ ਬਹੀ। ਕਹਿੰਦੇ ਗਿਆਨ ਇੰਦਰੇ ਨਾ ਸੰਸਾਰ ਦੇ ਮੋਹ ਚ ਸੜ ਸੜ ਕੇ ਕੋਲੇ ਹੋ ਗਏ, ਗਿਆਨ ਇੰਦਰੇ ਸੰਸਾਰ ਦੇ ਮੋਹ ਚ ਸੜ ਸੜ ਕੇ ਕੋਲੇ ਹੋ ਗਏ ਨੇ, ਧਾਗੇ ਆਂਚ ਨਾ ਲਾਗ। ਧਾਗਾ ਕਿਹਨੂੰ ਕਿਹਾ, ਆਤਮਾ ਨੂੰ, ਕਿਉਂਕਿ ਇਹਦੇ ਤੋਂ ਬਣਿਆ ਸਭ ਕੁਛ। ਕਹਿੰਦੇ ਧਾਗੇ ਆਂਚ ਨਾ ਲਾਗ, ਕਹਿੰਦਾ ਜਿੰਨੀ ਮਰਜ਼ੀ ਅੱਗ ਲੱਗੀ ਆ ਧਾਗੇ ਨੂੰ ਕੋਈ ਸੇਕਾ ਨਹੀਂ ਲੱਗਦਾ, ਮਨ ਨੂੰ ਕੋਈ ਸਮਝ ਨਹੀਂ ਆਉਂਦੀ ਵੀ ਇਹ ਕੀ ਹੋ ਰਿਹਾ ਮੇਰੇ ਨਾਲ, ਐਵੇਂ ਖਾਮ ਖਾ ਵਕਤ ਨੂੰ ਫੜਿਆ ਮੈਂ, ਐਵੇਂ ਘੱਗਰੇ ਬਦਲਦਾ ਰਹਿੰਦਾ, ਰੰਗ ਬਿਰੰਗੇ ਪਾਉਂਦਾ ਰਹਿੰਦਾ ਸੂਟ, ਮੈਂ ਵਨ ਸੁਨੇ ਸੀਰ ਬਦਲਦਾ ਰਹਿੰਦਾ। ਜੇ ਮੈਨੂੰ ਮੌਕਾ ਮਿਲਿਆ, ਕਿਉਂ ਨਾ ਮੈਂ ਗੁਰੂ ਦਾ ਪੱਲਾ ਪਕੜ ਕੇ ਤੇ ਜਿਹੜਾ ਹੁਣ ਸੂਟ ਮਿਲਿਆ ਉਹ ਹੀ ਪਾ ਕੇ ਵਾਪਸ ਘਰ ਜਾਈਏ, ਮੁੜ ਕੇ ਸੂਟ ਪਾਉਣਾ ਹੀ ਨਾ ਪਵੇ, ਮੁੜ ਕੇ ਸਰੀਰ ਚ ਆਉਣਾ ਹੀ ਨਾ ਪਵੇ। ਪਰ ਨਹੀਂ ਨਾ ਮਨ ਬਿਰਤੀ ਮੰਨਦੀ, ਨਹੀਂ ਨਾ ਮਨ ਬਿਰਤੀ ਮੰਨਦੀ, ਠੀਕ ਹੈ। ਅਸਲ ਦੇ ਵਿੱਚ ਕੀ ਹੈ, ਸਾਡੀ ਮਨ ਬਿਰਤੀ ਜਿਹੜੀ ਟਿਕਦੀ ਨਹੀਂ ਹੈ, ਜਿੰਨਾ ਚਿਰ ਮਨ ਬਿਰਤੀ ਟਿਕਦੀ ਨਹੀਂ ਹੈ ਤਾਂ ਉਹਨਾਂ ਨੇ ਕਿਹਾ ਜਹ ਨਹੀਂ ਆਪ ਤਾਂ ਹੋਏਗਾ ਉਹ। ਕਹਿੰਦਾ ਜਿੱਥੇ ਮੇਰਾ ਆਪਣਾ ਆਪ ਖਤਮ ਹੈ, ਜਿੱਥੇ ਮੈਨੂੰ ਆਪਣੇ ਆਪ ਦੀ ਕੋਈ ਹੋਸ਼ ਨਹੀਂ ਹੈ, ਮੈਂ ਉੱਥੇ ਬਹਿ ਕੇ ਗਾਉਣਾ ਹੈ। ਕਹਿੰਦਾ ਆਪਾਂ ਉੱਥੇ ਬਹਿ ਕੇ ਸਿਮਰਨ ਕਰਨਾ, ਇਹ ਨਹੀਂ ਸਿਮਰਨ ਕਰਨ ਲੱਗਿਆ, ਤੁਸੀਂ ਆਪਣੇ ਆਪ ਨੂੰ ਅੱਗੇ ਰੱਖ ਕੇ ਸਿਮਰਨ ਕਰੋ। ਅਸੀਂ ਆਪਣੇ ਆਪ ਨੂੰ ਅੱਗੇ ਰੱਖ ਕੇ ਸਿਮਰਨ ਕਰਦੇ ਹਾਂ, ਵਾਹ ਗੁਰੂ ਫਲਾਣਾ ਕੰਮ ਨਹੀਂ ਬਣਿਆ, ਵਾਹ ਗੁਰੂ ਫਲਾਣਾ ਕੰਮ ਨਹੀਂ ਬਣਿਆ, ਪਤਾ ਨਹੀਂ ਕਦੋਂ ਕਿਰਪਾ ਹੋਊਗੀ। ਰੋਜ਼ ਵਾਹਿਗੁਰੂ ਵਾਹਿਗੁਰੂ ਕਰੀਦਾ, ਰੋਜ਼ ਗੁਰਦੁਆਰੇ ਮੱਥਾ ਟੇਕਣ ਜਾਈਦਾ, ਰੋਜ਼ ਮੰਦਰ ਜਾਈਦਾ, ਰੋਜ਼ ਮਸਜਿਦ ਜਾਈਦਾ, ਰੋਜ਼ ਚਰਚ ਜਾਈਦਾ, ਕੰਮ ਤੇ ਬੰਦਾ ਕੋਈ ਨਹੀਂ। ਇਹਦਾ ਮਤਲਬ ਤੁਸੀਂ ਗਾਉਂਦੇ ਹੋ ਜਿੱਥੇ ਤੁਸੀਂ ਆਪ ਹੈਗੇ ਹੋ, ਉਹਨਾਂ ਲਿਖਿਆ ਜਹ ਨਹੀਂ ਆਪ, ਜਿੱਥੇ ਮੈਂ ਆਪਣਾ ਆਪ ਰਿਹਾ ਹੀ ਨਹੀਂ, ਮੇਰੀ ਹੋਂਦ ਰਹੀ ਨਹੀਂ, ਮੈਂ ਆਪਣੇ ਆਪ ਨੂੰ ਮੁਕਾ ਲਿਆ, ਮੈਂ ਉੱਥੇ ਗਾਉਂਦਾ ਹੁਣ। ਕਹਿੰਦਾ ਆਪਾਂ ਉੱਥੇ ਬਹਿ ਕੇ ਸਿਮਰਨ ਕਰਦਾ, ਇਹਦਾ ਮਤਲਬ ਬਿਰਤੀ ਉੱਥੇ ਲਿਜਾਣੀ ਹੈ ਪਹਿਲਾਂ, ਕਿੱਥੇ ਆਪਣੇ ਆਪ ਨੂੰ ਭੁੱਲ ਕੇ, ਆਪਣੇ ਆਪ ਨੂੰ ਖਤਮ ਕਰਕੇ ਧਿਆਨ ਨਾ ਪੜਿਆ। ਗੁਰੂ ਬਾਣੀ ਦੇ ਵਿੱਚੋਂ ਕਬੀਰ ਸਾਹਿਬ ਲਿਖਦੇ, ਕਬੀਰ ਜਿਸ ਮਰਨੇ ਹੀ ਤੇ ਜੱਗ ਡਰੇ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾ ਆਨੰਦ, ਧਿਆਨ ਦੇਣਾ। ਕਹਿੰਦੇ ਜਿਸ ਮੌਤ ਤੋਂ ਜੱਗ ਡਰਦਾ ਫਿਰਦਾ, ਕਿਹੜੀ ਮੌਤ ਤੋਂ ਜੱਗ ਡਰਦਾ ਫਿਰਦਾ, ਕਿਹੜੀ ਮੌਤ? ਆਹੀ ਮੌਤ ਸਰੀਰ ਨੂੰ ਆਉਣੀ ਹੈ ਨਾ। ਨਾਨਕ ਕਿਸ ਨੂੰ ਆਖੀਏ, ਬਿਨ ਪੁੱਛਿਆ ਹੀ ਲੈ ਜਾਏ। ਕਹਿੰਦਾ ਇਹ ਤਾਂ ਕਹਿਣ ਦੀ ਲੋੜ ਹੀ ਕੋਈ, ਜਿੱਦਣ ਆਉਣੀ ਹੈ ਉਦਣ ਆ ਜਾਣੀ, ਕਹਿੰਦੇ ਰੋਕ ਲੈਣਾ, ਤੁਸੀਂ ਨਹੀਂ ਰੋਕ ਸਕਦੇ। ਪਰ ਗੁਰੂ ਸਾਹਿਬਾਨ ਕਹਿੰਦੇ, ਕਹਿਣ ਲੱਗੇ ਭਾਈ ਧਿਆਨ ਦੇ ਕੇ ਦੇਖ, ਜਿਸ ਮਰਨੇ ਹੀ ਜੱਗ ਡਰੇ। ਅਸਲ ਜੱਗ ਪਤਾ ਕਿੱਥੋਂ ਡਰਦਾ, ਕਿਹੜੀ ਮੌਤ ਤੋਂ ਡਰਦਾ? ਸੰਸਾਰ ਦਾ ਮੋਹ ਛੱਡਣ ਤੋਂ ਡਰਦਾ। ਲੈ ਯਾਰ ਨਹੀਂ ਏਦਾਂ ਕਦੀ ਹੋ ਸਕਦਾ ਯਾਰ। ਬੰਦਾ ਕਹਿ ਦੇ ਵੀ ਮੇਰਾ ਪਰਿਵਾਰ ਵਿੱਚ ਕੋਈ ਨਹੀਂ ਹੈਗਾ, ਬੰਦਾ ਕਹਿ ਦੇ ਮੈਨੂੰ ਕਿਸੇ ਕੰਮ ਕਰਨ ਦੀ ਲੋੜ ਨਹੀਂ ਹੈਗੀ, ਬੰਦਾ ਕਹਿ ਦੇਵੇ ਜੋ ਹੋ ਰਿਹਾ ਵਧੀਆ ਹੋ ਰਿਹਾ, ਕਦੀ ਹੋ ਸਕਦਾ ਯਾਰ? ਇਹ ਤੇ ਬੜਾ ਔਖਾ। ਉਹ ਕਹਿੰਦੇ ਜਿਸ ਮਰਨੀ ਤੇ ਜੱਗ ਡਰੇ, ਮੇਰੇ ਮਨ ਆਨੰਦ। ਕਹਿੰਦੇ ਭਾਈ ਜਿਸ ਮੌਤ ਤੋਂ, ਜਿਸ ਸੰਸਾਰੀ ਮੋਹ ਤੋਂ ਦੁਨੀਆਂ ਡਰਦੀ, ਮੇਰੇ ਮਨ ਚ ਆਨੰਦ ਆ। ਕੀ ਆਨੰਦ ਆ? ਤੇ ਕਬੀਰ ਸਾਹਿਬ ਨੇ ਕਹਿੰਦੇ ਮੈਨੂੰ ਕੋਈ ਪਰਵਾਹ ਨਹੀਂ। ਕਬੀਰ ਸਾਹਿਬ ਨੇ ਬੜੇ ਪਿਆਰ ਨਾਲ ਕਿਹਾ, ਬੁਣਨਾ ਤਨਣਾ ਤਿਆਗ ਕੇ ਪ੍ਰੀਤ ਚਰਨ ਕਬੀਰਾ। ਬੁਣਨਾ ਤਨਣਾ ਤਿਆਗ ਕੇ, ਛੱਡਿਆ ਨਹੀਂ, ਛੱਡਿਆ ਨਹੀਂ। ਕਬੀਰ ਜੀ ਖੇਸ ਬੁਣਦੇ ਹੁੰਦੇ ਸੀ, ਖੇਸ ਬੁਣਦੇ ਹੁੰਦੇ ਸੀ ਤੇ ਖੇਸ ਬਣਾਏ। ਮਾਂ ਕਹਿਣ ਲੱਗੀ ਵੀ ਕਬੀਰਾ ਆਟਾ ਵੀ ਕਰ ਰਹੇ ਨੀ, ਜਾਂ ਚਾਰ ਖੇਸ ਬਣਾਏ ਨੇ, ਜਾਂ ਸ਼ਾਹੂਕਾਰ ਨੂੰ ਦੇ, ਜਾ ਕੇ ਉੱਥੋਂ ਰਾਸ਼ਨ ਲੈ ਕੇ ਆ। ਕਬੀਰ ਜੀ ਚਲੇ ਗਏ, ਜਾ ਕੇ ਸ਼ਾਹੂਕਾਰ ਨੂੰ ਖੇਸ ਦਿੱਤੇ। ਸ਼ਾਹੂਕਾਰ ਨੂੰ ਖੇਸ ਦਿੱਤੇ, ਸ਼ਾਹੂਕਾਰ ਨੇ ਖੇਸ ਰੱਖ ਲਿਆ। ਕਹਿੰਦਾ ਕਬੀਰ ਜਾ, ਤੇਰੇ ਤਾਂ ਪਿਛਲਾ ਕਰਜ਼ਾ ਬੜਾ ਬਾਕੀ, ਮੈਂ ਚੱਲ ਜਾ, ਪੈਸਾ ਨਹੀਂ ਮਿਲਣਾ ਕੋਈ ਵੀ, ਨਾ ਰਾਸ਼ਨ ਮਿਲਣਾ। ਕਬੀਰ ਜੀ ਆ ਗਏ, ਘਰ ਆਏ, ਮਾਤਾ ਜੀ ਕਹਿਣ ਲੱਗੇ ਕਬੀਰ ਲਿਆਇਆ ਕੁਛ? ਕਹਿੰਦੇ ਮਾਤਾ ਜੀ ਕੁਛ ਨਹੀਂ ਮਿਲਿਆ। ਮਾਤਾ ਜੀ ਕਲਪਣ ਲੱਗੇ ਕਬੀਰ ਜੀ ਹੱਸਣ ਡਏ, ਕਬੀਰ ਜੀ ਹੱਸਣ ਡਏ। ਮਾਤਾ ਕਹਿੰਦੀ ਤੈਨੂੰ ਸ਼ਰਮ ਨਹੀਂ ਆਉਂਦੀ? ਕਹਿੰਦਾ ਮਾਤਾ ਜੋ ਭਾਗਾਂ ਚ ਲਿਖਿਆ ਨਾ ਆਪੇ ਮਿਲ ਜੂ, ਕੋਈ ਪਰਵਾਹ ਨਹੀਂ। ਠੀਕ, ਇਹੀ ਤੈਨੂੰ ਕਿਹਾ, ਕੰਮ ਕਰਿਆ ਕਰ, ਡੱਟ ਕੇ ਖੇਸ ਵੱਧ ਬਣਾਇਆ ਕਰ। ਕਬੀਰ ਸਾਹਿਬ ਕਹਿੰਦੇ ਜਿੰਨੇ ਮੈਂ ਬਣਾ ਸਕਦਾ ਮੈਂ ਬਣਾਈ ਜਾਂਦਾ, ਪਰ ਜੋ ਮਿਲਣਾ ਇਹਨਾਂ ਦੇ ਬਦਲੇ ਉਹ ਕੁਛ ਮਿਲਣਾ ਵੇ ਨਾ, ਚਿੰਤਾ ਕਰਿਆ ਕਰ। ਠੀਕ ਹੈ, ਕੋਈ ਪਰਵਾਹ ਨਹੀਂ। ਬੁਣਨਾ ਤਣਨਾ ਤਿਆਗ ਕੇ, ਛੱਡਿਆ ਨਹੀਂ ਹੈ, ਮਨ ਤੋਂ ਤਿਆਗ ਕੀਤਾ ਹੋਇਆ। ਕੀ ਖੇਸ ਮਹਿੰਗੇ ਵਿਕਦੇ ਤਾਂ ਵੀ ਭਲਾ, ਇਹਨਾਂ ਖੇਸਾਂ ਦੇ ਬਦਲੇ ਕੁਝ ਮਿਲਦਾ ਤਾਂ ਵੀ ਭਲਾ, ਨਹੀਂ ਮਿਲਦਾ ਤੇ ਨਾ ਜੀ। ਪ੍ਰੀਤ ਚਰਨ ਕਬੀਰਾ, ਕਹਿੰਦੇ ਫਿਰ ਅੰਦਰੋਂ ਸ਼ਬਦ ਦੇ ਨਾਲ ਕਬੀਰ ਜੀ ਦੀ ਪ੍ਰੀਤੀ ਬਣ ਗਈ, ਕਿਉਂਕਿ ਤਿਆਗ ਕਰ ਦਿੱਤਾ ਅੰਦਰੋਂ। ਪਰਵਾਹ ਨਹੀਂ ਕਰਦੇ ਪਏ, ਜੋ ਹੋ ਰਿਹਾ ਵਧੀਆ ਹੋ ਰਿਹਾ, ਜੋ ਤੁਸੀਂ ਭਾਵੇਂ ਨਾਨਕਾ, ਸਹੀ ਗੱਲ ਚੰਗੀ, ਜੋ ਹੋ ਰਿਹਾ ਬੜਾ ਵਧੀਆ ਹੋ ਰਿਹਾ, ਕੋਈ ਪਰਵਾਹ ਨਹੀਂ। ਉੱਥੇ ਫਿਰ ਕਬੀਰ ਸਾਹਿਬਾਨ ਕਹਿੰਦੇ ਪਏ, ਕਹਿੰਦੇ ਵੀ ਦੇਖੋ ਕੋਈ ਟੈਨਸ਼ਨ ਨਹੀਂ, ਜੋ ਪਰਮਾਤਮਾ ਦੇ ਰੰਗ ਨੇ ਨਾ, ਬੜਾ ਆਨੰਦ ਆ ਜੋ ਪਰਮਾਤਮਾ ਦੇ ਰਿਹਾ, ਜੋ ਪਰਮਾਤਮਾ ਨੇ ਦੇਣਾ, ਜਿੱਥੇ ਰੱਖਣਾ, ਕੋਈ ਟੈਨਸ਼ਨ ਨਹੀਂ। ਪਰ ਅਸੀਂ ਲੋਕ ਤਾਂ ਟੈਨਸ਼ਨ ਲੈ ਕੇ ਲੱਗ ਪੈਂਦੇ, ਸਾਡੇ ਤੇ ਭਾਦੀ ਬਣ ਜਾਂਦੀ ਵੀ ਨਹੀਂ ਯਾਰ ਏਦਾਂ ਥੋੜੀ ਹੋ ਸਕਦਾ, ਜੇ ਕੰਮ ਬਣਿਆ ਹੀ ਨਹੀਂ, ਜੇ ਚੀਜ਼ ਮਿਲੀ ਨਹੀਂ। ਤਾਂ ਉਹਨਾਂ ਨੇ ਕਿਹਾ, ਕਬੀਰ ਸਾਹਿਬ ਕਹਿੰਦੇ ਮੈਂ ਉੱਥੇ ਬਹਿ ਕੇ ਸਿਮਰਨ ਕਰਦਾ ਜਿੱਥੇ ਮੇਰਾ ਆਪਣਾ ਆਪ ਖਤਮ ਹੈ, ਜਿੱਥੇ ਮੈਨੂੰ ਆਪਣੇ ਆਪ ਦੀ ਹੋਸ਼ ਨਹੀਂ ਹੈ, ਮੈਨੂੰ ਕੋਈ ਪਰਵਾਹ ਨਹੀਂ ਹੈ ਵੀ ਮੇਰੇ ਨਾਲ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ, ਮੈਂ ਉੱਥੇ ਬਹਿ ਕੇ ਸਿਮਰਨ ਕਰਦਾ। ਉੱਥੇ ਬਹਿਣ ਦਾ ਮਤਲਬ ਇਹ ਨਹੀਂ ਕਿ ਚੌਂਕੜਾ ਮਾਰ ਕੇ ਜਿੱਥੇ ਕੋਈ ਵੀ ਹੈ ਨਹੀਂ, ਬੂਹਾ ਬੰਦ ਕਰਕੇ ਤੁਸੀਂ ਸਿਮਰਨ ਕਰ ਲਓਗੇ, ਨਹੀਂ। ਆਪਣੀ ਬਿਰਤੀ ਉੱਥੇ ਲੈ ਕੇ ਜਾਓ, ਆਪਣੀ ਆਤਮਿਕ ਅਵਸਥਾ ਉੱਥੇ ਲੈ ਕੇ ਜਾਓ ਜਿੱਥੇ ਤੁਸੀਂ ਆਪਣੇ ਆਪ ਨੂੰ ਭੁੱਲ ਜਾਓ, ਤੁਹਾਡੇ ਅੰਦਰ ਕੋਈ ਮੰਗ ਨਾ ਹੋਵੇ, ਤੁਹਾਡੇ ਅੰਦਰ ਕੋਈ ਚਾਹਤ ਨਾ ਹੋਵੇ, ਕੇਵਲ ਤਾਂ ਕੇਵਲ ਸੁੱਤ ਸ਼ਬਦ ਦਾ ਮਿਲਾਪ ਹੋਵੇ। ਉਹਨੂੰ ਕਹਿੰਦੇ ਜੈ ਨਹੀਂ ਆਪ ਤਾਂ ਹੋਏਗਾ ਉਹ। ਫਿਰ ਦੇਖੋ ਕੀ ਕਹਿੰਦੇ, ਕਹਿੰਦੇ ਪੰਡਿਤ ਮੁੱਲਾ ਜੋ ਲਿਖ ਦਈਆ, ਛੱਡ ਚਲੇ ਹਮ ਕਛੂ ਨਾ ਲਈਆ। ਕਬੀਰ ਸਾਹਿਬ ਕਹਿੰਦੇ, ਕਹਿੰਦੇ ਪੰਡਿਤ ਮੁੱਲਾ ਜੋ ਲਿਖ ਦਈਆ, ਕਹਿੰਦੇ ਪੰਡਿਤਾਂ ਤੇ ਮੁੱਲਾਂ ਨੇ ਨਾ ਜੋ ਲਿਖ ਕੇ ਦਿੱਤਾ, ਕਹਿੰਦਾ ਭਾਵ ਜੋ ਉਪਦੇਸ਼ ਦਿੰਦੇ ਪਏ ਨੇ। ਤੇ ਕਬੀਰ ਸਾਹਿਬਾਨ ਕਹਿਣ ਲੱਗੇ ਜੋ ਉਹਨਾਂ ਲਿਖਿਆ, ਛੱਡ ਚੱਲੇ ਹਮ ਕਛੂ ਨਾ ਲਈਆ, ਕਹਿੰਦੇ ਵੀ ਮੈਂ ਛੱਡ ਕੇ ਤੁਰ ਪਿਆ, ਮੈਂ ਉਹਨਾਂ ਚੋਂ ਕੁਛ ਵੀ ਨਹੀਂ ਲਿਆ। ਇਹਦਾ ਮਤਲਬ ਕਬੀਰ ਸਾਹਿਬਾਨ ਇਸ਼ਾਰਾ ਕਰਦੇ ਆ ਕਿ ਅਗਰ ਕਰਮ ਕਾਂਡ ਦਾ ਹੀ ਉਪਦੇਸ਼ ਮਿਲਦਾ ਪਿਆ, ਨਾਮ ਦੀ ਗੱਲ ਨਹੀਂ ਚੱਲਦੀ ਪਈ, ਸਿਮਰਨ ਦੀ ਗੱਲ ਨਹੀਂ ਚੱਲਦੀ ਪਈ, ਤੇ ਕਹਿਣ ਲੱਗੇ ਮੈਨੂੰ ਲੋੜ ਨਹੀਂ ਹੈ, ਕੇਵਲ ਤਾਂ ਕੇਵਲ ਕਲਯੁਗ ਦੇ ਦਿਨ ਸ਼ਬਦ ਦੀ ਲੋੜ ਹੈ, ਨਾਮ ਦੀ ਲੋੜ ਹੈ, ਨਾਮ ਦਾ ਗਿਆਨ ਚਾਹੀਦਾ, ਸ਼ਬਦ ਦਾ ਗਿਆਨ ਚਾਹੀਦਾ। ਜੇ ਸ਼ਬਦ ਦਾ ਗਿਆਨ ਨਹੀਂ ਮਿਲਦਾ ਪਿਆ, ਕਹਿੰਦੇ ਸਾਡੇ ਕਿਸੇ ਕੰਮ ਦਾ ਨਹੀਂ ਹੈ। ਤੇ 1430 ਅੰਗ ਨੇ ਸਵਾਏ ਨਾਮ ਤੋਂ ਗਿਆਨ ਦੀ ਗੱਲ ਹੀ ਹੈ ਨਹੀਂ ਕਿਤੇ। ਪੂਰਾ ਪੂਰਾ ਗੁਰੂ ਗ੍ਰੰਥ ਸਾਹਿਬ ਸਾਨੂੰ ਨਾਮ ਦੀ ਸੋਝੀ ਦੇ ਰਿਹਾ, ਗਿਆਨ ਦੇ ਰਿਹਾ, ਸ਼ਬਦ ਦੀ ਸੋਝੀ ਦੇ ਰਿਹਾ ਕਿ ਸੁੱਤ ਸ਼ਬਦ ਦਾ ਮਿਲਾਪ ਕਿਵੇਂ ਕਰਨਾ, ਔਰ ਸੁੱਤ ਸ਼ਬਦ ਦਾ ਮਿਲਾਪ ਕਰਕੇ ਆਪਣੇ ਅੰਦਰੋਂ ਉਸ ਪ੍ਰਕਾਸ਼ ਤੱਕ ਕਿਵੇਂ ਪਹੁੰਚ ਕਰਨੀ। ਸਾਨੂੰ ਗੁਰੂ ਸਾਹਿਬਾਂ ਸਮਝਾਉਂਦੇ ਪਏ। ਗੁਰੂ ਪਿਆਰਿਓ, ਜਿੰਨਾ ਚਿਰ ਅਸੀਂ ਅੰਦਰ ਨਹੀਂ ਜਾਂਦੇ, ਆਪਣੇ ਅੰਦਰ ਦੀ ਖੋਜ ਨਹੀਂ ਕਰਦੇ, ਉਹਨਾਂ ਚਿਰ ਗੱਲ ਨਹੀਂ ਬਣਨੀ। ਗੁਰੂ ਸਾਹਿਬਾਂ ਨੇ ਬੜੇ ਪਿਆਰ ਦੇ ਨਾਲ ਕਿਹਾ, ਕਹਿਣ ਲੱਗੇ ਭਾਈ ਜੇ ਤੈਨੂੰ ਇਹ ਦਾਤ ਮਿਲੀ ਹੈ, ਜੇ ਤੇਰੇ ਤੇ ਕਿਰਪਾ ਹੋਈ ਹੈ ਤੇ ਕੀ ਕਰਾਂ, ਇਸ ਸਮੇਂ ਨੂੰ ਸੰਭਾਲ। ਬੜੇ ਪਿਆਰ ਦੇ ਨਾਲ ਇਸ ਸਮੇਂ ਨੂੰ ਸੰਭਾਲ। ਤਾਂ ਕਬੀਰ ਸਾਹਿਬਾਂ ਨੇ ਬੜੇ ਪਿਆਰ ਨਾਲ ਕਿਹਾ, ਕਹਿੰਦਾ ਮੈਂ ਜਾਣਿਓ ਪੜ੍ਹਬੋ ਭਲਾ, ਪੜ੍ਹਬੇ ਸਿਓ ਪਰ ਜੋਗ, ਭਗਤ ਨਾ ਛੱਡੋ ਰਾਮ ਕੀ ਭਾਵੇਂ ਨਿੰਦੋ ਲੋਗ। ਇਹਨਾਂ ਗੱਲਾਂ ਨੂੰ ਸਮਝਣਾ, ਆਪਣੇ ਅੰਦਰ ਟਿਕਾਉਣਾ ਆ। ਕਹਿੰਦੇ ਮੈਂ ਜਾਣਿਓ ਪੜ੍ਹਬੋ ਭਲਾ, ਕਹਿੰਦੇ ਮੈਂ ਵੀ ਤੁਹਾਡੇ ਵਾਂਗੂ ਪਹਿਲਾਂ ਸਮਝਦਾ ਸੀ ਕਿ ਵੇਦ ਸ਼ਾਸਤਰ ਪੜ੍ਹ ਲਿਆ ਕੰਮ ਖਤਮ ਲੱਭੜ ਗਿਆ ਕੰਮ। ਕਹਿੰਦੇ ਮੈਂ ਜਾਣਿਓ ਪੜ੍ਹਬੋ ਭਲਾ, ਪੜ੍ਹਬੇ ਸਿਓ ਪਰ ਜੋਗ। ਕਹਿੰਦੇ ਨਾ ਵੇਦ ਸ਼ਾਸਤਰ ਨੂੰ ਪੜ੍ਹਦਿਆਂ ਮੈਂ ਇਹਨਾਂ ਦੀ ਖੋਜ ਕੀਤੀ ਹੈ। ਆਪਾਂ ਵੀ ਗੁਰਬਾਣੀ ਪੜ੍ਹਨੀ ਆ, ਗੁਰਬਾਣੀ ਦੀ ਖੋਜ ਕਰਨੀ ਹੈ, ਗੁਰਬਾਣੀ ਦੇ ਅੰਦਰ ਵੜਨਾ ਆ, ਠੀਕ ਹੈ। ਉਹ ਕਹਿੰਦੇ ਮੈਂ ਜਾਣਿਓ ਪੜ੍ਹਬੋ ਭਲਾ, ਪੜ੍ਹਬੇ ਸਿਓ ਪਰ ਜੋਗ। ਕਹਿੰਦੇ ਮੈਂ ਇਹਨਾਂ ਨੂੰ ਪੜ੍ਹਿਆ ਤੇ ਇਹਨਾਂ ਦੀ ਖੋਜ ਕੀਤੀ, ਤੇ ਖੋਜ ਕਰਦਿਆਂ ਕਰਦਿਆਂ ਮੈਂ ਕੀ ਸੋਚਿਆ ਕਿ ਜੋ ਇਹ ਕਹਿੰਦੇ ਨੇ ਨਾ ਇਹਨਾਂ ਦੇ ਪੜ੍ਹਨ ਨਾਲੋਂ, ਹੁਣ ਜੋ ਕਾਹਦੇ ਚ ਜੁੜਨ ਚ ਭਲਾਈ ਆ, ਕਿਹਦੇ ਨਾਲ ਜੁੜਨ ਚ ਭਲਾਈ ਆ, ਸ਼ਬਦ ਨਾਲ ਜੁੜਨ ਚ ਭਲਾਈ ਹੈ। ਮੈਂ ਜਾਣਿਓ ਪੜ੍ਹਬੋ ਭਲਾ, ਪੜ੍ਹਬੇ ਸਿਓ ਪਰ ਜੋਗ, ਭਗਤ ਨਾ ਛੱਡੋ ਰਾਮ ਕੀ। ਕਹਿੰਦੇ ਮੈਨੂੰ ਇਹਨਾਂ ਵੇਦ ਸ਼ਾਸਤਰਾਂ ਦੇ ਵਿੱਚੋਂ ਕਿੱਡਾ ਗਿਆਨ ਮਿਲਿਆ ਕਿ ਭਗਤੀ ਨਹੀਂ ਛੱਡਣੀ, ਕਲਯੁਗ ਦੇ ਅੰਦਰ ਭਗਤੀ ਹੀ ਉੱਤਮ ਦਾਤ ਹੈ। ਜਿਹੜੀ ਆਪਾਂ ਪੰਕਤੀ ਪੜ੍ਹਦੇ ਹਾਂ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਕਬੀਰ ਜੀ ਕਹਿੰਦੇ ਬਿਨਾਂ ਹਰੀ ਦੀ ਭਗਤੀ ਤੇ ਪਰਮਾਤਮਾ ਚ ਲੀਨ ਨਹੀਂ ਹੋਇਆ ਜਾ ਸਕਦਾ, ਮੁਕਤੀ ਨਹੀਂ ਹੋ ਸਕਦੀ, ਖਲਾਸੀ ਨਹੀਂ ਹੋ ਸਕਦੀ, 84 ਦੇ ਗੇੜ ਦੇ ਵਿੱਚੋਂ ਛੁੱਟਿਆ ਨਹੀਂ ਜਾ ਸਕਦਾ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਕਬੀਰ ਜੀ ਕਹਿਣ ਲੱਗੇ, ਇਸ ਢੰਗ ਨਾਲ ਮੈਂ ਆਪਣੇ ਮਨ ਨੂੰ ਸਮਝਾਇਆ ਤੇ ਫਿਰ ਮੇਰੀ ਮਨ ਬਿਰਤੀ ਜਿਹੜੀ ਆ ਰਮੀ, ਪਰਮਾਤਮਾ ਚ ਲੀਨ ਹੋਈ। ਉਹਨਾਂ ਚਿਰ ਲੀਨ ਨਹੀਂ ਹੋਈ ਜਿੰਨਾ ਚਿਰ ਮੈਂ ਭਗਤੀ ਨਹੀਂ ਕੀਤੀ, ਨਾਮ ਸਿਮਰਨ ਨਹੀਂ ਕੀਤਾ, ਸ਼ਬਦ ਦੀ ਆਰਾਧਨਾ ਨਹੀਂ ਕੀਤੀ। ਤਾਂ ਉਹਨਾਂ ਨੇ ਕਿਹਾ, ਕਹਿੰਦੇ ਛੱਡ ਚੱਲੇ ਹਮ ਕਛੂ ਨਾ ਲਿਆ। ਕਹਿੰਦੇ ਵੀ ਏਦਾਂ ਹੈ ਵੀ ਜੋ ਪੰਡਿਤ ਨੇ ਤੇ ਮੁੱਲਾ ਨੇ ਕਿਹਾ ਨਾ, ਕਹਿੰਦੇ ਮੈਂ ਛੱਡ ਦਿੱਤਾ। ਕਹਿੰਦਾ ਭਾਵ ਉਹਨਾਂ ਨੇ ਕਿਹਾ ਕਰਮ ਕਾਂਡ ਕਰੋ, ਸ਼ਰਹਾ ਕਰੋ। ਕਹਿੰਦੇ ਮੈਂ ਛੱਡ ਦਿੱਤਾ, ਮੈਂ ਕੇਵਲ ਤਾਂ ਕੇਵਲ ਨਾਮ ਨਾਲ ਜੁੜਿਆ, ਸ਼ਬਦ ਨਾਲ ਜੁੜਿਆ, ਮੈਂ ਨਾਮ ਨਾਲ ਜੁੜ ਕੇ, ਸ਼ਬਦ ਨਾਲ ਜੁੜ ਕੇ। ਤੇ ਕਬੀਰ ਸਾਹਿਬਾਂ ਕਹਿੰਦੇ ਦੇਖੋ ਮੈਂ ਕਿੱਥੇ ਪਹੁੰਚਿਆ। ਕਬੀਰ ਸਾਹਿਬਾਂ ਨੇ ਗੱਜ ਕੇ ਕਿਹਾ, ਕਹਿੰਦੇ ਰਾਮ ਕਬੀਰਾ ਏਕ ਬਏ ਹੈ, ਕੋਈ ਨਾ ਸਕੇ ਪਛਾਣੀ। ਕਹਿੰਦਾ ਰਾਮ ਤੇ ਕਬੀਰ ਇੱਕ ਹੋ ਗਏ, ਕਿਸੇ ਕੋਲ ਪਛਾਣ ਨਹੀਂ ਹੁੰਦੀ। ਸਿਰਫ ਅਵਸਥਾ ਫੜ ਕੇ ਦੇਖਿਓ ਕਿੱਥੋਂ ਹੋਏ। ਗੱਜ ਕੇ ਕਹਿੰਦੇ ਪਏ ਕਬੀਰ ਜੀ ਕਿ ਮੈਂ ਕਿਸੇ ਕਰਮ ਕਾਂਡ ਤੋਂ ਜਾਂ ਕਿਸੇ ਸ਼ਰ੍ਹਾਂ ਤੋਂ ਨਹੀਂ ਹੋਇਆ, ਮੈਂ ਤਾਂ ਨਾਮ ਤੋਂ ਪਰਮਾਤਮਾ ਚ ਲੀਨ ਹੋਇਆ, ਸ਼ਬਦ ਤੋਂ ਪਰਮਾਤਮਾ ਚ ਲੀਨ ਹੋਇਆ, ਇਹ ਨਹੀਂ ਕਿ ਮੈਂ ਕੋਈ ਕਰਮ ਕਾਂਡ ਕਰਕੇ ਪਰਮਾਤਮਾ ਚ ਲੀਨ ਹੋਇਆ। ਫਿਰ ਕਬੀਰ ਸਾਹਿਬਾਂ ਨੇ ਬੜੇ ਪਿਆਰ ਨਾਲ ਕਿਹਾ, ਕਹਿੰਦੇ ਰਿਧੇ ਇਖਲਾਸ ਨਿਰਖ ਲੈ ਮੀਰਾ। ਰਿਧੇ ਇਖਲਾਸ, ਰਿਧੇ ਹਿਰਦਾ, ਇਖਲਾਸ ਕਿਹਨੂੰ ਕਹਿੰਦੇ ਆ, ਪ੍ਰੇਮ। ਨਿਰਖ, ਨਿਰਖ ਦਾ ਭਾਵ ਹੁੰਦਾ ਵੇਖਣਾ, ਕਿਸੇ ਨੂੰ ਮਹਿਸੂਸ ਕਰਨਾ, ਕਿਸੇ ਦੇ ਦੀਦਾਰ ਕਰਨਾ, ਉਹਨੂੰ ਨਿਰਖ ਕਹਿੰਦੇ। ਲੈ ਮੀਰਾ, ਮੀਰਾ ਕਹਿੰਦੇ ਪਰਮਾਤਮਾ ਨੂੰ। ਤੇ ਕਬੀਰ ਸਾਹਿਬ ਕਹਿੰਦੇ ਰਿਧੇ ਇਖਲਾਸ, ਕਹਿੰਦਾ ਮੇਰੇ ਹਿਰਦੇ ਚ ਪ੍ਰੇਮ ਪੈਦਾ ਹੋ ਗਿਆ, ਸਿਮਰਨ ਕਰਦਿਆਂ ਕਰਦਿਆਂ ਮੇਰੇ ਹਿਰਦੇ ਚ ਪ੍ਰੇਮ ਨੇ ਜਨਮ ਲਿਆ। ਜਦੋਂ ਪ੍ਰੇਮ ਨੇ ਜਨਮ ਲਿਆ, ਨਿਰਖ ਲੈ ਮੀਰਾ, ਕਹਿੰਦੇ ਮੈਂ ਪਰਮਾਤਮਾ ਦੇ ਦਰਸ਼ਨ ਕਰ ਲਏ, ਮੈਂ ਉਸ ਅਕਾਲ ਪੁਰਖ ਦੇ ਦਰਸ਼ਨ ਕਰ ਲਏ, ਪ੍ਰਤੱਖ ਸਾਹਮਣੇ ਦੇਖ ਲਿਆ, ਮੇਰੇ ਪਰਮਾਤਮਾ ਸਾਹਮਣੇ ਖੜਾ। ਕੀ ਆਪਾਂ ਇਹ ਗੌਰ ਕੀਤੀ, ਸਾਨੂੰ ਲੋੜ ਨਹੀਂ ਪਈ, ਆਪ ਖੋਜ ਖੋਜ ਮਿਲੇ ਕਬੀਰਾ। ਕਬੀਰ ਜੀ ਕਹਿੰਦੇ ਆਪ ਖੋਜ ਖੋਜ ਮਿਲੇ ਕਬੀਰਾ, ਕਹਿੰਦੇ ਮੈਂ ਆਪਣੇ ਆਪ ਦੀ ਖੋਜ ਕੀਤੀ, ਆਪ ਖੋਜ, ਆਪਣੇ ਆਪ ਦੀ ਖੋਜ ਕੀਤੀ, ਮੈਂ ਕਿਸੇ ਹੋਰ ਦੀ ਖੋਜ ਨਹੀਂ ਕੀਤੀ, ਮੈਂ ਕੋਈ ਪਹਾੜੀ ਦੀ ਖੋਜ ਨਹੀਂ ਕੀਤੀ, ਮੈਂ ਕੋਈ ਧਰਤੀ ਦੀ ਖੋਜ ਨਹੀਂ ਕੀਤੀ, ਮੈਂ ਆਪਣੇ ਆਪ ਦੀ ਖੋਜ ਕੀਤੀ ਹੈ। ਵਿਚਾਰ ਕਰਨਾ, ਖੋਜ ਆਪਣੇ ਆਪ ਦੀ ਹੈ। ਜਿੱਦਾਂ ਤੁਸੀਂ ਆਪਣੇ ਆਪ ਦੀ ਖੋਜ ਕਰੋਗੇ, ਆਪਣੇ ਅੰਦਰ ਜਾਓਗੇ, ਆਪਣੇ ਆਪ ਦੇ ਅੰਦਰ ਦੀ ਅਵਸਥਾ ਨੂੰ ਪਹਿਚਾਣੋਗੇ, ਆਪ ਖੋਜ ਖੋਜ ਮਿਲੇ ਕਬੀਰਾ। ਕਬੀਰ ਸਾਹਿਬ ਕਹਿੰਦੇ ਮੈਂ ਆਪਣੇ ਆਪ ਦੀ ਖੋਜ ਕਰਦਾ 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 ਅੰਦਰ ਜਾ ਕੇ ਪਰਮਾਤਮਾ ਨੂੰ ਮਿਲ ਗਿਆ, ਕਿਉਂਕਿ ਮੇਰੇ ਅੰਦਰ ਪਰਮਾਤਮਾ ਪ੍ਰਕਾਸ਼ ਮੇਰੇ ਅੰਦਰ ਸੀ, ਪਰ ਇਹ ਮੈਨੂੰ ਮਿਲਿਆ ਕਿੱਦਾਂ, ਮੈਂ ਜਦੋਂ ਆਪਣੇ ਆਪ ਦੀ ਖੋਜ ਕਰਦਾ ਰਿਹਾ ਅੰਦਰੋਂ, ਆਪਣੇ ਆਪ ਦੀ ਖੋਜ ਕਰਦਿਆਂ 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 ਮੈਂ ਉਸ ਪਰਮਾਤਮਾ ਤੱਕ ਪਹੁੰਚ ਕੀਤੀ। ਜੇ ਮੈਂ ਆਪਣੇ ਆਪ ਦੀ ਖੋਜ ਨਾ ਕਰਦਾ ਤਾਂ ਗੱਲ ਨਹੀਂ ਬਣਨੀ ਸੀ। ਕਬੀਰ ਸਾਹਿਬਾਂ ਕਹਿਣ ਲੱਗੇ, ਭਾਈ ਕਬੀਰ ਜੈ ਜੈ ਹੋਂ ਫਿਰਿਓ, ਕੌਤਕ ਠਾਓ ਉਠਾਏ। ਕਬੀਰ ਜੀ ਕਹਿੰਦੇ ਜਿੱਥੇ ਜਿੱਥੇ ਵੀ ਮੈਂ ਗਿਆ ਨਾ, ਜਿੱਥੇ ਜਿੱਥੇ ਵੀ ਮੈਂ ਫਿਰਦਾ ਰਿਹਾ ਤੇ ਮੈਂ ਕੀ ਵੇਖਿਆ, ਮੈਂ ਤਮਾਸ਼ਾ ਹੀ ਵੇਖਦਾ ਰਿਹਾ, ਕੌਤਕ ਤਮਾਸ਼ਾ ਹੀ ਵੇਖਦਾ ਰਿਹਾ। ਸਭ ਥਾਂ ਤੇ ਜਾ ਕੇ ਮੈਂ ਤਮਾਸ਼ਾ ਹੀ ਵੇਖਦਾ ਰਿਹਾ। ਕੈਸੇ ਤਮਾਸ਼ਾ ਹੀ ਵੇਖਦਾ ਰਿਹਾ ਵੀ ਲੋਕ ਜਿਹੜੇ ਨੇ ਨਾ ਕਰਮਕਾਂਡ ਹੀ ਕਰੀ ਜਾਣ ਰਹੇ, ਕਰਮਕਾਂਡ ਹੀ ਕਰੀ ਜਾਣ ਰਹੇ। ਕਬੀਰ ਜੈ ਜੈ ਹੋਂ ਫਿਰਿਓ ਕੌਤਕ ਠਾਓ ਠਾਏ, ਇੱਕ ਰਾਮ ਸਨੇਹੀ ਬਾਹਰਾ ਉਜਰ ਮੇਰੇ ਪਾਏ। ਦੇਖੋ ਕਬੀਰ ਜੀ ਕਹਿੰਦੇ ਆ, ਕਹਿੰਦੇ ਇੱਕ ਰਾਮ ਸਨੇਹੀ ਬਾਹਰਾ ਉਜਰ ਮੇਰੇ ਪਾਏ। ਕਹਿੰਦਾ ਜੇ ਕੋਈ ਉਸ ਪਰਮਾਤਮਾ ਦੇ ਪਿਆਰੇ ਤੋਂ ਬਾਹਰ ਆ, ਉਸ ਪਿਆਰੇ ਦੀ ਗੱਲ ਨਹੀਂ ਮੰਨਦਾ, ਜੇ ਅੰਦਰ ਦੀ ਅਵਸਥਾ ਸੰਤ ਦੀ ਨਹੀਂ ਬਣਦੀ, ਅੰਦਰ ਤੁਹਾਡੇ ਅੰਦਰ ਗਿਆਨ ਪੈਦਾ ਨਹੀਂ ਹੁੰਦਾ, ਤੁਹਾਡੇ ਅੰਦਰ ਫੁਰਨੇ ਸੋਨੋ ਨਹੀਂ ਹੁੰਦੇ, ਤੇ ਕਬੀਰ ਸਾਹਿਬ ਨੂੰ ਪਤਾ ਕਹਿੰਦੇ, ਕਹਿੰਦੇ ਉਜਰ ਮੇਰੇ ਭਾਏ, ਕਹਿੰਦਾ ਮੇਰੇ ਭਾਣੇ ਉਹ ਥਾਂ ਉਜਾੜਿਆ ਜਿੱਥੇ ਨਾਮ ਸਿਮਰਨ ਨਹੀਂ ਹੈ, ਜਿੱਥੇ ਪਰਮਾਤਮਾ ਦਾ ਭਗਤੀ ਨਹੀਂ ਹੈ, ਕਹਿੰਦੇ ਉਹ ਥਾਂ ਉਜਾੜ ਹੀ ਹੈ। ਹੁਣ ਲਓ ਸਾਹਿਬ, ਤੇ ਆਪਾਂ ਕੀ ਕਹਿਤਾ ਵੀ ਨਾਮ ਦੀ ਕੀ ਲੋੜ ਪਈ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ, ਜਿੱਥੇ ਨਾਮ ਨਾ ਜਪੀਏ ਮੇਰੇ ਪਿਆਰੇ, ਸਹੀ ਨਗਰ ਉਜਾੜੀ ਜੀ। ਇਹੀ ਗੱਲ ਕਬੀਰ ਸਾਹਿਬ ਨੇ ਕਹੀ ਹੋਈ ਗੁਰੂ ਅਰਜਨ ਦੇਵ ਮਹਾਰਾਜ, ਕਹਿੰਦੇ ਜਿੱਥੇ ਨਾਮ ਸਿਮਰਨ ਨਹੀਂ ਜਪਿਆ ਜਾਂਦਾ, ਜਿੱਥੇ ਨਾਮ ਸਿਮਰਨ ਨਹੀਂ ਹੈਗਾ, ਉਹ ਨਗਰੀ ਉਜਾੜ ਆ, ਬੀਆਬਾਨ ਤੇ ਕੁਛ ਨਹੀਂ ਹੈਗਾ। ਦੱਸੋ ਤੇ ਆਪਾਂ ਕੀ ਕਹਿੰਦੇ, ਕਿਹੜੇ ਨਾਮ ਦੀ ਗੱਲ ਕਰਦੇ ਹੋ? ਨਾਮ ਤੋਂ ਬਗੈਰ ਤਾਂ ਹੈ ਹੀ ਕੁਛ ਨਹੀਂ। 1430 ਅੰਗ ਦੇ ਅੰਦਰ ਨਾਮ ਤੋਂ ਇਲਾਵਾ ਗੱਲ ਹੀ ਕੋਈ ਨਹੀਂ ਹੈ। ਤੁਸੀਂ ਕਿਤੋਂ ਵੀ ਗੁਰਬਾਣੀ ਪੜ੍ਹ ਕੇ ਦੇਖੋ, ਸਾਰੀ ਗੁਰਬਾਣੀ ਨਾਮ ਨਾਲ ਜੋੜਦੀ ਹੈ, ਸ਼ਬਦ ਨਾਲ ਜੋੜਦੀ ਹੈ। ਤੇ ਜੇ ਅਸੀਂ ਨਾਮ ਨਾਲ ਨਹੀਂ ਜੁੜੇ, ਸ਼ਬਦ ਨਾਲ ਨਹੀਂ ਜੁੜੇ, ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਸਾਡੀ ਜ਼ਿੰਦਗੀ ਅਧੂਰੀ ਹੈ। ਠੀਕ ਹੈ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਅਸੀਂ ਅਸਥਲ ਸਵਰਨ ਚਬਾਰੇ ਆਉਂਦਾ, ਜਿੱਥੇ ਨਾਮ ਜਪਿਆ ਜਾਂਦਾ ਉਹ ਅਸਥਲ ਬੀਆਬਾਨ, ਜਿੱਥੇ ਕੋਈ ਵਾਸਾ ਨਹੀਂ ਹੈ, ਕਹਿੰਦੇ ਉਹ ਚੁਬਾਰਿਆਂ ਵਾਂਗੂ ਸੋਹਣਾ ਥਾਂ ਲੱਗਣ ਲੱਗ ਪੈਂਦਾ, ਜਿੱਥੇ ਨਾਮ ਸਿਮਰਨ, ਜਿੱਥੇ ਸ਼ਬਦ ਦਾ ਵਾਸਾ ਹੈ। ਜਿੱਥੇ ਸ਼ਬਦ ਦਾ ਵਾਸਾ ਨਹੀਂ ਹੈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਤਾਂ ਉਜਾੜ ਹੈ, ਉਜਾੜ ਹੈ। ਹਰ ਇੱਕ ਚੀਜ਼ ਦੀ ਵਿਚਾਰ ਕਰਕੇ ਦੇਖਿਓ, ਜਿੰਨਾ ਚਿਰ ਵਿਚਾਰ ਨਹੀਂ ਹੈ ਉਹਨਾਂ ਚਿਰ ਕੁਛ ਨਹੀਂ ਮਿਲਣਾ ਆਪਾਂ ਨੂੰ। ਸਾਡਾ ਫਰਜ਼ ਬਣਦਾ ਅਸੀਂ ਨਾਮ ਨਾਲ ਜੁੜੀਏ, ਸ਼ਬਦ ਨਾਲ ਜੁੜੀਏ। ਜਦੋਂ ਸ਼ਬਦ ਨਾਲ ਜੁੜਾਂਗੇ, ਨਾਮ ਨਾਲ ਜੁੜਾਂਗੇ, ਸਾਡੇ ਅੰਦਰ ਦੀ ਅਵਸਥਾ ਜਿਹੜੀ ਹੈ ਤਬਦੀਲ ਹੁੰਦੀ ਜਾਏਗੀ, ਸਾਡੇ ਮਨ ਦੀ ਮੈਲ ਜਿਹੜੀ ਹੈ ਲਾਤੀ ਜਾਏਗੀ। ਮਨ ਦੀ ਮੈਲ ਕਿਹੜੀ ਹੈ? ਮਨ ਦੇ ਵਿਚਾਰ ਜਿਹੜੇ ਨੇ ਉਹ ਵਿਚਾਰ ਹੀ ਮੈਲ ਆ। ਜਿਵੇਂ ਜਿਵੇਂ ਸਿਮਰਨ ਕਰਦੇ ਰਹੋਗੇ, ਮਨ ਦੇ ਵਿਚਾਰ ਤਬਦੀਲ ਹੁੰਦੇ ਰਹਿਣਗੇ, ਮੈਲ ਲੱਗਦੀ ਜਾਏਗੀ, ਮਾੜੇ ਵਿਚਾਰ ਖਤਮ ਹੋਈ ਜਾਣਗੇ, ਚੰਗੇ ਵਿਚਾਰ ਪੈਦਾ ਹੋਣ ਲੱਗ ਪੈਣਗੇ, ਤੁਸੀਂ ਹੈਰਾਨ ਹੋਵੋਗੇ ਵੀ ਆਹ ਕੀ ਕਮਾਲ ਹੈ। ਤੁਸੀਂ ਗੁਰਬਾਣੀ ਪੜ੍ਹੋ, ਤੁਸੀਂ ਨਾਮ ਨਾਲ ਜੁੜੋ, ਸ਼ਬਦ ਨਾਲ ਜੁੜੋ, ਤੇ ਗੁਰਬਾਣੀ ਪੜ੍ਹੋ, ਤੁਹਾਨੂੰ ਗੁਰਬਾਣੀ ਦੀ ਆਪੇ ਸਮਝ ਲੱਗਣ ਲੱਗ ਪੈਣੀ। ਤੁਸੀਂ ਹੈਰਾਨ ਹੋਣਾ ਵੀ ਕਮਾਲ ਹੈ, ਆਹ ਪੰਕਤੀ ਤੇ ਮੈਂ ਕਦੀ ਵਿਖਿਆਨ ਸੁਣਿਆ ਨਹੀਂ, ਇਹ ਵਿਖਿਆਨ ਮੈਨੂੰ ਕਿੱਥੋਂ ਆ ਗਿਆ? ਤੁਹਾਡੇ ਅੰਦਰ ਪਿਆ ਸਭ ਕੁਛ ਹੀ, ਤੁਹਾਡੇ ਅੰਦਰੋਂ ਅਵਿਚਾਰ ਪੈਦਾ ਹੋਣ ਲੱਗ ਪੈਣੀ ਹੈ ਵੀ ਇਹ ਪੰਕਤੀ ਕਿੱਥੇ ਦੀ ਹੈ। ਤੁਹਾਨੂੰ ਪੰਕਤੀ ਚੁੱਕ ਕੇ ਲੈ ਕੇ ਜਾਊਗੀ, ਤਾਂ ਉਡਾਰੀ ਭਰੂਗੀ ਤੁਹਾਡੀ। ਠੀਕ ਹੈ, ਪਰ ਕਦੋਂ? ਜਿਨ ਸੇਵਿਆ ਤਿਨ ਪਾਇਆ ਮਾਣ। ਜੇ ਤੁਸੀਂ ਨਾਮ ਸਿਮਰਨ ਕਰਦੇ ਹੋ, ਜੇ ਤੁਸੀਂ ਗੁਰਬਾਣੀ ਦੇ ਨਾਲ ਬੜੇ ਪਿਆਰ ਨਾਲ ਜੁੜਦੇ ਹੋ, ਜੇ ਗੁਰਬਾਣੀ ਨਾਲ ਨਹੀਂ ਜੁੜਦੇ, ਗੁਰਬਾਣੀ ਨੂੰ ਪਿਆਰ ਨਾਲ ਨਹੀਂ ਪੜ੍ਹਦੇ, ਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ ਕੁਛ ਨਹੀਂ ਮਿਲਣਾ। ਬੜੇ ਪਿਆਰ ਨਾਲ ਗੁਰਬਾਣੀ ਪੜ੍ਹੋ, ਸਹਿਜ ਪਾਠ ਦਾ ਭੋਗ ਪਾਓ, ਗੁਰਬਾਣੀ ਨੂੰ ਪਿਆਰ ਨਾਲ ਪੜ੍ਹੋ। ਠੀਕ ਹੈ, ਜਿੱਦਾਂ ਜਿੱਦਾਂ ਤੁਸੀਂ ਗੁਰਬਾਣੀ ਨੂੰ ਪੜ੍ਹੋਗੇ, ਆਰਾਮ ਨਾਲ ਪੜ੍ਹੋਗੇ, ਤੁਹਾਨੂੰ ਸਮਝ ਲੱਗਣ ਲੱਗ ਪਈ। ਤੁਸੀਂ ਆਪ ਹੈਰਾਨ ਹੋਣਾ ਵੀ ਅੱਗੇ ਵੀ ਕਾਹਲੀ ਕਾਹਲੀ ਚ ਪਾਠ ਕਰਕੇ ਸਮਝ ਲੱਗੀ ਨਹੀਂ, ਹੁਣ ਆਪਾਂ ਸਹਿਜ ਪਾਠ ਦਾ ਭੋਗ ਪਾਉਂਦੇ ਪਏ, ਬੜੇ ਆਰਾਮ ਨਾਲ ਪੜ੍ਹਦੇ ਪਏ, ਗੁਰਬਾਣੀ ਦੀ ਸਮਝ ਲੱਗਦੀ ਪਈ ਹੈ। ਹੁਣ ਸਮਝ ਲੱਗੀ ਵੀ ਵਾਕਈ ਹੀ ਨਾਮ ਉੱਤਮ ਹੈ, ਸ਼ਬਦ ਉੱਤਮ ਹੈ, ਬਿਨਾਂ ਸ਼ਬਦ ਤੋਂ ਗੱਲ ਨਹੀਂ ਬਣਨੀ। ਸੋ ਗੁਰੂ ਪਿਆਰਿਓ, ਸਮਾਂ ਹੋ ਗਿਆ, ਮਾਲਕ ਚੜ੍ਹਦੀਆਂ ਕਲਾ ਕਰੇ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।